ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਸਲਾਮ। ਕੀ ਹਾਲ ਚਾਲ ਨੇ ਦੋਸਤੋ? ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਅੱਜ 26 ਫਰਵਰੀ ਦਿਨ ਵੀਰਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੁਈਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 0439-799-767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ, ਵਡਮੁੱਲਾ ਵਿਚਾਰ ਜਾਂ ਫਿਰ ਪ੍ਰੋਗਰਾਮ ਸੰਬੰਧੀ ਫੀਡਬੈਕ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਬਰਾਂ ਦੇ ਨਾਲ। ਆਸਟ੍ਰੇਲੀਆ ਵਿੱਚ ਉੱਪਰਵਾਲ ਜਾ ਰਹੀ ਮਹਿੰਗਾਈ ਦੇ ਨਾਲ ਨਾਲ ਵਿਕਟੋਰੀਆ ਦੇ ਵਿੱਚ ਕਿੰਡਰਗਾਰਟਨ ਅਧਿਆਪਕਾਂ ਦੇ ਵੱਲੋਂ ਕੀਤੀ ਗਈ ਸੂਬਾ ਪੱਧਰੀ ਹੜਤਾਲ ਅਤੇ ਐਪਸਟੀਨ ਫਾਈਲਸ ਮਾਮਲੇ ਵਿੱਚ ਬਿਲ ਕਲਿੰਟਨ ਦੀ ਪੇਸ਼ੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੇ ਵਿੱਚ ਹਫ਼ਤਾਵਾਰੀ ਰਿਪੋਰਟ ਦੇ ਤਹਿਤ ਅੱਜ ਵੇਲਾ ਹੋਏਗਾ ਜੀ ਪੰਜਾਬੀ ਡਾਇਸਪੋਰਾ ਦਾ ਅਤੇ ਇਸ ਦੇ ਰਾਹੀਂ ਵੱਖ ਵੱਖ ਮੁਲਕਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖਬਰਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰਾਂਗੇ। ਇੱਥੇ ਬਸ ਨਹੀਂ ਆ, ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਮੈਲਬਨ ਦੇ ਟਾਰਨੇਟ ਇਲਾਕੇ ਦੇ ਵਿੱਚ ਵਸਦੇ ਜਗਮੋਹਨ ਜਟਾਣਾ ਹੋਣਾ ਦੇ ਨਾਲ, ਜਿਨ੍ਹਾਂ ਨੇ ਆਪਣੀ ਬਹਾਦਰੀ ਅਤੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਅੱਗ ਦੀ ਲਪੇਟ ਵਿੱਚ ਆਈ ਕਾਰ ਨੂੰ ਘਰ ਤੋਂ ਦੂਰ ਲਿਜਾ ਕੇ ਆਪਣੇ ਪਰਿਵਾਰ ਅਤੇ ਆਂਢ ਗੁਆਂਢ ਨੂੰ ਸੰਭਾਵੀ ਵੱਡੇ ਖਤਰੇ ਤੋਂ ਬਚਾਇਆ। ਇੱਕ ਹੋਰ ਰਿਪੋਰਟ ਦੇ ਰਾਹੀਂ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫ਼ਤਾਰ ਰੇਲ ਪ੍ਰੋਜੈਕਟ ਯੋਜਨਾ ਬਾਰੇ ਵੀ ਗੱਲ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਇਸ ਯੋਜਨਾ ਦੇ ਤਹਿਤ ਸਿਡਨੀ ਤੋਂ ਨਿਊ ਕਾਸਲ ਤੱਕ ਰੇਲ ਲਿੰਕ ਬਣਾਇਆ ਜਾਣਾ ਹੈ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਕਰਾਂਗੇ। ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਖਜ਼ਾਨਾ ਮੰਤਰੀ ਜਿਮ ਚਾਮਸ ਨੇ ਉਮੀਦ ਤੋਂ ਵੱਧ ਮਹਿੰਗਾਈ ਨੂੰ ਆਉਣ ਵਾਲੇ ਫੈਡਰਲ ਬਜਟ ਦੇ ਲਈ ਸਭ ਤੋਂ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਵਿਆਪਕ ਨੀਤੀਗਤ ਤਰਜੀਹਾਂ ਦੇ ਬਾਵਜੂਦ ਇਹ ਦਬਾਅ ਵਧੇਰੇ ਬੱਚਤ ਦੀਆਂ ਲੋੜਾਂ ਨੂੰ ਪੈਦਾ ਕਰ ਰਿਹਾ ਹੈ। ਨਵੇਂ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜਨਵਰੀ ਵਿੱਚ ਮੁੱਢਲੀ ਮਹਿੰਗਾਈ 3.4% ਤੱਕ ਪਹੁੰਚ ਗਈ ਹੈ ਅਤੇ ਰਿਜ਼ਰਵ ਬੈਂਕ ਦਾ ਆਖਣਾ ਹੈ ਕਿ ਅਗਲਾ ਫੈਸਲਾ ਕਰਦੇ ਸਮੇਂ ਉਹ ਇਨ੍ਹਾਂ ਅੰਕੜਿਆਂ ਨੂੰ ਧਿਆਨ ਵਿੱਚ ਰੱਖਣਗੇ। ਜਿਮ ਚਾਮਸ ਨੇ ABC ਰੇਡੀਓ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਬਜਟ ਰਣਨੀਤੀ ਨੂੰ ਅੰਤਿਮ ਰੂਪ ਦੇਣ ਸਮੇਂ ਮਹਿੰਗਾਈ ਦੀ ਦਰ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਧਰ ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਬ੍ਰਿਜਿਟ ਮੈਕੈਂਜੀ ਨੇ ਮਹਿੰਗਾਈ ਦੇ ਤਾਜ਼ਾ ਅੰਕੜਿਆਂ ਤੋਂ ਬਾਅਦ ਖਜ਼ਾਨਾ ਮੰਤਰੀ ਜਿਮ ਚਾਮਸ ਦੇ ਆਰਥਿਕ ਪ੍ਰਬੰਧਾਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਆਖਿਆ ਕਿ ਇਹ ਅੰਕੜੇ ਸਰਕਾਰ ਦੀ ਫਜ਼ੂਲ ਖਰਚੀ ਨੂੰ ਦਰਸਾਉਂਦੇ ਹਨ ਅਤੇ ਉਨ੍ਹਾਂ ਇਹ ਵੀ ਆਖਿਆ ਕਿ ਆਗਾਮੀ ਬਜਟ ਖਰਚਿਆਂ ਉੱਤੇ ਲਗਾਮ ਲਗਾਉਣ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਆਸਟ੍ਰੇਲੀਆ ਦੇ ਵਪਾਰ ਮੰਤਰੀ ਡੌਨ ਫੈਰਲ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਵੀ ਅਮਰੀਕਾ ਵੱਲੋਂ ਆਸਟ੍ਰੇਲੀਅਨ ਵਸਤਾਂ ਉੱਤੇ ਆਪਣਾ 10% ਬੁਨਿਆਦੀ ਟੈਰਿਫ ਬਰਕਰਾਰ ਰੱਖਿਆ ਜਾਵੇਗਾ। ਕਾਬਲੇ ਗੌਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਪੱਧਰ ਉੱਤੇ ਟੈਰਿਫ ਨੂੰ ਵਧਾ ਕੇ 15% ਕਰਨ ਦਾ ਸੰਕੇਤ ਦਿੱਤਾ ਸੀ, ਜਦਕਿ ਅਦਾਲਤ ਨੇ 10% ਟੈਰਿਫ ਦੀਆਂ ਮੌਜੂਦਾ ਤਜਵੀਜ਼ਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਹੈ। ਫੈਰਲ ਦਾ ਆਖਣਾ ਹੈ ਕਿ ਆਸਟ੍ਰੇਲੀਆ ਨੂੰ ਵਾਅਦੇ ਤੋਂ ਛੋਟ ਮਿਲੇਗੀ। ਉਹਨਾਂ ਚੈਨਲ 9 ਨੂੰ ਦੱਸਿਆ ਕਿ ਅਮਰੀਕੀ ਅਧਿਕਾਰੀਆਂ ਨੇ ਆਸਟ੍ਰੇਲੀਆ ਨੂੰ ਨਿਰਯਾਤ ਹੋਣ ਵਾਲੀਆਂ ਵਸਤੂਆਂ ਉੱਤੇ ਟੈਰਿਫ ਨਾ ਬਦਲਣ ਦੀ ਪੁਸ਼ਟੀ ਕੀਤੀ ਹੈ। ਵਿਕਟੋਰੀਆ ਸੂਬੇ ਦੇ ਅਧਿਆਪਕਾਂ ਅਤੇ ਸਰਕਾਰ ਵਿਚਕਾਰ ਤਨਖਾਹਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਵੀਰਵਾਰ ਨੂੰ ਰਾਜ ਦੇ ਸਾਰੇ ਕਿੰਡਰਗਾਰਟਨ 24 ਘੰਟਿਆਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਬੰਦ ਰਹੇ। ਮੈਂਬਰਾਂ ਵੱਲੋਂ ਮੈਲਬਰਨ ਵਿੱਚ ਪਾਰਲੀਮੈਂਟ ਹਾਊਸ ਵੱਲ ਮਾਰਚ ਕਰਨ ਤੋਂ ਪਹਿਲਾਂ ਵਿਸ਼ਾਲ ਮੀਟਿੰਗਾਂ ਕੀਤੇ ਜਾਣ ਦਾ ਪ੍ਰੋਗਰਾਮ ਹੈ। ਆਸਟ੍ਰੇਲੀਆ ਐਜੂਕੇਸ਼ਨ ਯੂਨੀਅਨ ਦਾ ਆਖਣਾ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਪਿਛਲੇ ਕਰੀਬ 2 ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ। ਉਹਨਾਂ ਨੂੰ ਘੱਟ ਤਨਖਾਹਾਂ ਮਿਲ ਰਹੀਆਂ ਨੇ, ਜਦਕਿ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ। ਯੂਨੀਅਨ ਦਾ ਆਖਣਾ ਹੈ ਕਿ ਇਸ ਵਿਵਾਦ ਨਾਲ ਕਰਮਚਾਰੀਆਂ ਦੀ ਕਮੀ ਹੋਰ ਵੱਧ ਸਕਦੀ ਹੈ ਅਤੇ ਛੋਟੇ ਬੱਚਿਆਂ ਦੇ ਲਈ ਮੁਫ਼ਤ ਕਿੰਡਰਗਾਰਟਨ ਦੇ ਘੰਟਿਆਂ ਨੂੰ ਵਧਾਉਣ ਲਈ ਸਰਕਾਰ ਦੇ ਵਾਅਦੇ ਉੱਤੇ ਵੀ ਅਸਰ ਪੈ ਸਕਦਾ ਹੈ। ਰੁੱਖ ਅੰਤਰਰਾਸ਼ਟਰੀ ਖ਼ਬਰਾਂ ਦਾ ਕਰੀਏ ਤਾਂ ਜੇਫਰੀ ਐਪਸਟੀਨ ਮਾਮਲੇ ਦੀ ਜਾਂਚ ਦੇ ਤਹਿਤ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਇਸ ਹਫ਼ਤੇ ਕਾਂਗਰਸ ਸਾਹਮਣੇ ਬਿਆਨ ਦੇਣ ਦੇ ਲਈ ਪੇਸ਼ ਹੋਣਗੇ। ਜੋੜੇ ਨੂੰ ਹਾਊਸ ਓਵਰਰਾਈਟ ਕਮੇਟੀ ਦੇ ਸਾਹਮਣੇ ਬੰਦ ਕਮਰੇ ਵਿੱਚ ਬਿਆਨ ਦੇਣ ਲਈ ਆਖਿਆ ਗਿਆ। ਇਹ ਕਮੇਟੀ ਮਰਹੂਮ ਫਾਈਨੈਂਸਰ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਸੰਬੰਧਾਂ ਅਤੇ ਉਹਨਾਂ ਦੇ ਜੁਰਮਾਂ ਨਾਲ ਸੰਬੰਧਿਤ ਜਾਣਕਾਰੀਆਂ ਦੀ ਜਾਂਚ ਕਰ ਰਹੀ ਹੈ। ਕਲਿੰਟਨ ਜੋੜੇ ਨੇ ਇਸ ਮਹੀਨੇ ਦੇ ਆਰੰਭ ਵਿੱਚ ਕਮੇਟੀ ਨਾਲ ਸਹਿਯੋਗ ਕਰਨ ਬਾਰੇ ਆਪਣੀ ਸਹਿਮਤੀ ਜ਼ਾਹਰ ਕੀਤੀ ਸੀ, ਪਰ ਨਿੱਜੀ ਤੌਰ ਤੇ ਪੇਸ਼ ਹੋਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਮਾਮਲੇ ਦੀ ਜਾਂਚ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬਚਾਉਣ ਦੇ ਮਕਸਦ ਨਾਲ ਕੀਤੀ ਗਈ ਪੱਖਪਾਤੀ ਕਾਰਵਾਈ ਹੈ। ਤੇ ਆਖਰ ਦੇ ਵਿੱਚ ਖਬਰ ਭਾਰਤ ਤੋਂ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦੀ ਫੇਰੀ ਦੇ ਪ੍ਰੋਗਰਾਮ ਦੇ ਤਹਿਤ ਬੁੱਧਵਾਰ ਨੂੰ ਇਜ਼ਰਾਈਲ ਪਹੁੰਚੇ ਹਨ, ਜਿੱਥੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਹਨਾਂ ਦੀ ਪਤਨੀ ਸਾਰਾ ਨੇ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਜ਼ਰਾਈਲੀ ਸੰਸਦ ਨੈਸਟ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ 2023 ਨੂੰ ਹਮਾਸ ਵੱਲੋਂ ਕੀਤੇ ਦਹਿਸ਼ਤੀ ਹਮਲੇ ਦੇ ਵਿੱਚ ਮਾਰੇ ਗਏ ਇਜ਼ਰਾਈਲੀ ਲੋਕਾਂ ਦੇ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਮੋਦੀ ਨੂੰ ਦੋਵਾਂ ਮੁਲਕਾਂ ਦਰਮਿਆਨ ਰਣਨੀਤਿਕ ਰਿਸ਼ਤਿਆਂ ਦੀ ਮਜ਼ਬੂਤੀ ਦੇ ਲਈ ਸਪੀਕਰ ਆਫ ਦੀ ਨੈਸਟ ਮੈਡਲ ਨਾਲ ਨਿਵਾਜਿਆ ਗਿਆ। ਉਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸਦਨ ਵਿੱਚ ਮੋਦੀ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਇਜ਼ਰਾਈਲ ਦਾ ਵੱਡਾ ਦੋਸਤ, ਭਾਰਤ ਇਜ਼ਰਾਈਲ ਗੱਠਜੋੜ ਦਾ ਵੱਡਾ ਚੈਂਪੀਅਨ ਅਤੇ ਆਲਮੀ ਮੰਚ ਤੇ ਵੱਡਾ ਆਗੂ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 9 ਸਾਲਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਜ਼ਰਾਈਲ ਦੀ ਇਹ ਦੂਜੀ ਫੇਰੀ ਹੈ। ਇਸ ਤੋਂ ਪਹਿਲਾਂ ਉਹ ਜੁਲਾਈ 2017 ਦੇ ਵਿੱਚ ਇਜ਼ਰਾਈਲ ਗਏ ਸਨ। ਕਾਬਲੇ ਗੌਰ ਹੈ ਕਿ ਮੱਧ ਪੂਰਬ ਵਿੱਚ ਜਾਰੀ ਤਣਾਅ ਅਤੇ ਅਮਰੀਕਾ ਇਰਾਨ ਰਿਸ਼ਤਿਆਂ ਵਿੱਚ ਵਾਧੀ ਤਲਖੀ ਦਰਮਿਆਨ ਅੰਤਰਰਾਸ਼ਟਰੀ ਸਿਆਸਤ ਵਿੱਚ ਮੋਦੀ ਦੀ ਇਜ਼ਰਾਈਲ ਫੇਰੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀ। ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਸੁਣ ਰਹੇ ਹੋ ਮੈਲਬਰਨ ਸਟੂਡੀਓ ਤੋਂ SBS ਸਾਊਥ ਏਸ਼ੀਅਨ ਦੇ ਉੱਤੇ। ਇਸ ਵੇਲੇ ਸਾਡਾ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਣਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਅੱਜ ਦੇ ਪ੍ਰੋਗਰਾਮ ਦੇ ਵਾਸਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਔਰ ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਅਸੀਂ ਇੰਤਜ਼ਾਰ ਕਰ ਰਹੇ ਹਾਂ। ਸਾਡਾ ਫੋਨ ਨੰਬਰ 0439-7967 ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸੋ ਦੋਸਤੋ, ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ ਅਤੇ ਗੱਲ ਕਰਾਂਗੇ ਜੀ ਅੱਜ ਜਿਹੜੀ ਸਿਡਨੀ ਤੋਂ ਨਿਊ ਕੈਸਲ ਦੇ ਵਾਸਤੇ ਇੱਕ ਹਾਈ ਸਪੀਡ ਰੇਲ ਲਿੰਕ ਜਿਹੜਾ ਬਣਨ ਵਾਸਤੇ ਜਾ ਰਿਹਾ ਹੈ, ਉਸ ਦੇ ਵਾਸਤੇ ਸਰਕਾਰ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਤੇਜ਼ ਹੋ ਗਈਆਂ ਨੇ। ਇਸ ਸੰਬੰਧੀ ਹੋਰ ਵਿਸਥਾਰ ਦੇ ਵਿੱਚ ਜਾਣਕਾਰੀ ਦੇ ਰਹੀ ਹੈ, ਚਾਨਣਾ ਪਾ ਰਹੀ ਹੈ ਸਾਡੀ ਸਾਥੀ ਜਸਮੀਤ ਕੌਰ। ਆਓ ਸੁਣਦੇ ਹਾਂ ਕੀ ਕੁਝ ਆਖਦੀ ਹੈ ਇਹ ਰਿਪੋਰਟ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ। ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫ਼ਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਅਗਲੇ ਪੜਾਅ 'ਤੇ ਪਹੁੰਚ ਗਈ ਹੈ। ਸਰਕਾਰ ਨੇ ਸਿਡਨੀ ਤੋਂ ਨਿਊਕਾਸਲ ਤੱਕ ਰੇਲ ਲਿੰਕ ਬਣਾਉਣ ਲਈ 2 ਸਾਲ ਲੰਬੀ ਵਿਕਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ। ਰੇਲ ਲਿੰਕ ਦੀ ਉਸਾਰੀ 2028 ਤੋਂ ਸ਼ੁਰੂ ਹੋਣ ਦੀ ਉਮੀਦ ਹੈ। ਭਾਵੇਂ ਇਸ ਪ੍ਰੋਜੈਕਟ ਦੀ ਲਾਗਤ $90 ਬਿਲੀਅਨ ਹੈ ਅਤੇ ਲੰਬੇ ਸਮੇਂ ਤੋਂ ਹੋ ਰਹੀਆਂ ਦੇਰੀਆਂ ਕਾਰਨ ਲੋਕਾਂ ਵਿੱਚ ਸ਼ੰਕਾਵਾਂ ਵੀ ਹਨ, ਪਰ ਇਸ ਪ੍ਰੋਜੈਕਟ ਦੇ ਹਮਾਇਤੀ ਕਹਿੰਦੇ ਹਨ ਕਿ 1800 ਕਿਲੋਮੀਟਰ ਲੰਬਾ ਇਹ ਨੈੱਟਵਰਕ ਆਖਿਰਕਾਰ ਪੂਰੇ ਈਸਟ ਕੋਸਟ ਤੇ ਖੇਤਰੀ ਰਿਹਾਇਸ਼ ਅਤੇ ਉਤਪਾਦਕਤਾ ਵਿੱਚ ਵੱਡਾ ਬਦਲਾਵ ਲਿਆਵੇਗਾ। ਪੇਸ਼ ਹੈ ਜਸਮੀਤ ਕੌਰ ਦੀ ਜ਼ੁਬਾਨੀ ਆਸਟ੍ਰੇਲੀਆ ਦੇ ਤੇਜ਼ ਰਫ਼ਤਾਰ ਰੇਲ ਪ੍ਰੋਜੈਕਟ ਦਾ ਪੂਰਾ ਵੇਰਵਾ। ਨਿਊਕਾਸਲ ਦੇ ਲੇਬਰ MP ਸ਼ੈਰਨ ਕਲੇਡਨ ਕਹਿੰਦੇ ਹਨ ਕਿ ਉਹਨਾਂ ਦਾ ਸ਼ਹਿਰ ਬਹੁਤ ਜਲਦ ਆਸਟ੍ਰੇਲੀਆ ਦੀ ਹਾਈ ਸਪੀਡ ਰੇਲ ਯਾਨੀ ਤੇਜ਼ ਰਫ਼ਤਾਰ ਰੇਲ ਦਾ ਕੇਂਦਰ ਬਣੇਗਾ। ਸਾਲ 2022 ਤੋਂ ਹੀ ਸਿਡਨੀ ਤੋਂ ਨਿਊਕਾਸਲ ਤੱਕ ਚੱਲਣ ਵਾਲੀ ਤੇਜ਼ ਰਫ਼ਤਾਰ ਰੇਲ ਉੱਤੇ ਵਿਚਾਰਾਂ ਚੱਲ ਰਹੀਆਂ ਸਨ, ਪਰ ਮਿਸ ਕਲੇਡਨ ਕਹਿੰਦੇ ਹਨ ਕਿ ਹੁਣ ਇਹਨਾਂ ਵਿਚਾਰਾਂ ਨੇ ਇੱਕ ਨਵਾਂ ਮੋੜ ਲਿਆ ਹੈ।
This is a very exciting day for Newcastle. As I like to refer to it as, this city is the birthplace of high-speed rail in Australia. This is just the latest, but this is a really critical step forward for high-speed rail.
ਇਸ ਪ੍ਰੋਜੈਕਟ ਦੀ 2 ਸਾਲ ਲੰਬੀ ਵਿਕਾਸ ਯੋਜਨਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਰੇਲ ਲਿੰਕ ਦੀ ਉਸਾਰੀ ਜਲਦ ਤੋਂ ਜਲਦ 2028 ਤੋਂ ਸ਼ੁਰੂ ਹੋ ਸਕਦੀ ਹੈ। ਆਸਟ੍ਰੇਲੀਆ ਦੇ ਪਹਿਲੇ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ ਬਣਾਉਣ ਵਿੱਚ ਫੈਡਰਲ ਸਰਕਾਰ ਨੇ ਵਧੇਰੇ $229 million ਦਾ ਐਲਾਨ ਕੀਤਾ ਹੈ, ਜਿਸ ਨਾਲ ਇਹ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੁੱਲ $659.6 million ਨਿਰਧਾਰਿਤ ਕੀਤੇ ਗਏ ਹਨ। ਇਸ ਰੇਲ ਲਿੰਕ ਦਾ ਸੈਂਟਰਲ ਕੋਸਟ ਵਾਲਾ ਹਿੱਸਾ 2027 ਤੱਕ ਪੂਰਾ ਹੋ ਜਾਵੇਗਾ ਅਤੇ ਸਿਡਨੀ ਏਅਰਪੋਰਟ ਤੱਕ ਦੀ ਲਾਈਨ 2042 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਟਰਾਂਸਪੋਰਟ ਮੰਤਰੀ ਕੈਥਰੀਨ ਕਿੰਗ ਦਾ ਕਹਿਣਾ ਹੈ ਕਿ ਇਹ ਤੇਜ਼ ਰਫ਼ਤਾਰ ਰੇਲ ਸਿਡਨੀ ਤੋਂ ਨਿਊਕਾਸਲ ਅਤੇ ਸਿਡਨੀ ਤੋਂ ਸੈਂਟਰਲ ਕੋਸਟ ਤੱਕ ਦੇ ਸਫ਼ਰ ਦੇ ਸਮੇਂ ਨੂੰ ਕਾਫ਼ੀ ਹੱਦ ਤੱਕ ਘਟਾ ਦੇਵੇਗੀ। ਸੈਂਟਰਲ ਕੋਸਟ ਤੋਂ ਤਕਰੀਬਨ 30 ਮਿੰਟ ਵਿੱਚ ਸਿਡਨੀ ਜਾਂ ਨਿਊਕਾਸਲ ਪਹੁੰਚਿਆ ਜਾ ਸਕੇਗਾ।
So whilst the high-speed rail will bring the travel down from Newcastle to Sydney to an hour, from Gosford to Sydney to 30 minutes, really what that means for this economy here is a heavy vote of confidence. Now we know the costs of this project are high. You can't build a rail project without significant costs. There's none in the country that haven't cost money. High-speed rail is an expensive project.
High-speed rail authority de CEO Tim Parker kehnde han ki a project nal rihaishi ਸੰਕਟ ਨਾਲ ਜੂਝ ਰਹੇ ਲੋਕਾਂ ਨੂੰ ਵੀ ਰਾਹਤ ਮਿਲੇਗੀ। ਇਸ ਰੇਲ ਲਿੰਕ ਨਾਲ ਲੋਕ ਨਿਊਕਾਸਲ ਵਰਗੇ ਰੀਜਨਲ ਕੇਂਦਰ ਵਿੱਚ ਰਹਿ ਸਕਣਗੇ, ਪਰ ਨਾਲ ਦੀ ਨਾਲ ਸਿਡਨੀ ਤੱਕ ਆਸਾਨੀ ਅਤੇ ਤੇਜ਼ੀ ਨਾਲ ਪਹੁੰਚ ਸਕਣਗੇ।
What we've seen overseas is when you have high speed, it attracts regional development. People want to locate in the region. You can look at Newcastle, what a great place to live and work. And of course, you can build businesses here and still attract people from Sydney to Newcastle and in the regions.
ਇਸ ਪ੍ਰੋਜੈਕਟ ਨੂੰ ਬਣਾਉਣ ਦਾ ਪੂਰਾ ਖਰਚਾ ਲਗਭਗ $90 billion ਦਾ ਹੋਵੇਗਾ, ਪਰ ਸਰਕਾਰ ਹਜੇ ਵੀ ਸੋਚ ਰਹੀ ਹੈ ਕਿ ਇਸ ਦਾ ਭੁਗਤਾਨ ਕਿਵੇਂ ਹੋਵੇਗਾ। ਮਿਸ ਕਿੰਗ ਦਾ ਕਹਿਣਾ ਹੈ ਕਿ ਜੇਕਰ ਲੋੜੀਂਦੇ ਫੰਡ ਦਾ ਇੰਤਜ਼ਾਮ ਪ੍ਰਾਈਵੇਟ ਇਨਵੈਸਟਮੈਂਟ ਜ਼ਰੀਏ ਨਾ ਹੋਇਆ ਤਾਂ ਸਰਕਾਰ ਵਧੇਰੇ $5 billion ਦਾ ਯੋਗਦਾਨ ਪਾਵੇਗੀ।
The cost being around the $55 billion mark. Now that of course includes all of the stations, all of the signalling, an advanced manufacturing facility to actually build the trains here, and all of the rolling stock. So the construction of the actual rail itself is around about the $31 billion mark, but really overall the project, including rolling stock, we've made sure we've got all of that costed, because you can't run a rail line without putting some trains on it as well.
ਮਿਸ ਕਿੰਗ ਇਹ ਵੀ ਦੱਸਦੇ ਹਨ ਕਿ ਇਹ ਪ੍ਰੋਜੈਕਟ ਵਿੱਚ ਹੁੰਦੀਆਂ ਆ ਰਹੀਆਂ ਦੇਰੀਆਂ ਕਰਕੇ ਇਸ ਦੀ ਕਾਮਯਾਬੀ ਤੇ ਹੋਣ ਵਾਲੀ ਸ਼ੰਕਾ ਨੂੰ ਉਹ ਸਮਝਦੇ ਹਨ, ਪਰ ਉਹ ਇਹ ਵੀ ਕਹਿੰਦੇ ਹਨ ਕਿ ਵੈਸਟਰਨ ਸਿਡਨੀ ਏਅਰਪੋਰਟ ਨੂੰ ਬਣਾਉਣ ਸਮੇਂ ਵੀ ਅਜਿਹਾ ਸ਼ੱਕ ਪੈਦਾ ਹੋ ਰਿਹਾ ਸੀ, ਪਰ ਫਿਰ ਵੀ ਉਹ ਪ੍ਰੋਜੈਕਟ ਹੁਣ ਪੂਰਾ ਹੋ ਗਿਆ ਹੈ ਅਤੇ October 2026 ਵਿੱਚ ਚਾਲੂ ਵੀ ਹੋ ਜਾਵੇਗਾ। SBS ਨਿਊਜ਼ ਨੇ ਇਸ ਤੇਜ਼ ਰਫ਼ਤਾਰ ਰੇਲ ਉੱਤੇ ਸਿਡਨੀ ਦੇ ਲੋਕਾਂ ਦੀ ਰਾਏ ਵੀ ਪੁੱਛੀ।
If you're looking like 50, 100 years in the future, I think we probably would get good use out of it. So
it's a lot of money. I guess the government would have to consider what their priorities are.
Yeah, for people that live here and go up to the coast, I think it would be, yeah.
Yeah, that money should be put to other things that we should be doing, healthcare and hospitals, yeah. Stay to the hospitals, there's more doctors and all that, so.
Me personally, I'm coming from Germany. We have such a train, so it's called ICA. And it takes you from Berlin to Munich within 4 hours. A friend lives in Newcastle, and I would like to go there by train, because by car it takes maybe 1.5-2 hours.
I think it'd be great to do something like that, yes.
ਇਸ ਤੇਜ਼ ਰਫ਼ਤਾਰ ਰੇਲ ਲਿੰਕ ਦਾ ਇਹ ਹਿੱਸਾ ਇੱਕ ਸ਼ੁਰੂਆਤ ਹੈ, ਜੋ ਭਵਿੱਖ ਲਈ ਪ੍ਰਸਤਾਵਿਤ ਈਸਟ ਕੋਸਟ ਨੈੱਟਵਰਕ ਹੈ। ਉਹ 1800 kilometers ਲੰਬਾ ਲਿੰਕ ਹੈ, ਜੋ ਬ੍ਰਿਸਬਨ ਨੂੰ ਮੈਲਬਨ ਤੱਕ ਜੋੜੇਗਾ। ਇਹ ਜਾਣਕਾਰੀ SBS ਨਿਊਜ਼ ਤੋਂ ਬ੍ਰਿਆਨਾ ਚਾਰਲਸ ਦੀ ਮਦਦ ਨਾਲ SBS ਪੰਜਾਬੀ ਲਈ ਜਸਮੀਤ ਕੌਰ ਵੱਲੋਂ ਪੇਸ਼ ਕੀਤੀ ਗਈ ਹੈ।
ਪਿਆਰੇ ਦੋਸਤੋ, ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਔਰ ਮੈਲਬਨ ਸਟੂਡੀਓ ਤੋਂ ਅੱਜ ਭਾਵ ਕੇ 26 ਫਰਵਰੀ ਦਿਨ ਵੀਰਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਤੁਹਾਡਾ ਮੇਜ਼ਬਾਨ ਪਤਰਸ ਮੱਸੀ। ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਦੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ, ਅਤੇ ਤੁਸੀਂ ਜਾਣਦੇ ਹੋ ਕਿ ਵੀਰਵਾਰ ਨੂੰ ਅਸੀਂ ਤੁਹਾਨੂੰ ਜਾਣੂ ਕਰਾਉਂਦੇ ਹਾਂ ਦੁਨੀਆ ਦੇ ਵੱਖ ਵੱਖ ਮੁਲਕਾਂ ਦੇ ਵਿੱਚ ਬੈਠੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ ਤੋਂ, ਆਪਣੀ ਰਿਪੋਰਟ ਪੰਜਾਬੀ ਡਾਇਸਪੁਰਾ ਦੇ ਰਾਹੀਂ। ਔਰ ਖਾਸ ਜਿਹੜੀ ਖ਼ਬਰ ਹੈ ਇਸ ਹਫ਼ਤੇ ਦੀ ਕਿ ਅਮਰੀਕਾ ਦਾ ਜਿਹੜਾ ਟਰੱਕ ਭਾਈਚਾਰਾ ਹੈ, ਜਿਹੜੇ ਟਰੱਕ ਡਰਾਈਵਰ ਨੇ, ਉਹਨਾਂ ਦੇ ਵਾਸਤੇ ਇੱਕ ਝਟਕੇ ਵਾਲੀ ਖ਼ਬਰ ਹੈ ਕਿ ਉੱਥੋਂ ਦੇ ਜਿਹੜੇ ਟਰਾਂਸਪੋਰਟ ਸੈਕਟਰੀ ਹੈ, ਉਹਨਾਂ ਨੇ ਆਖਿਆ ਕਿ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੈਗੇ ਆ, ਉਹ ਸਾਰੇ ਟੈਸਟ ਜਿਹੜੇ ਉਸ ਲਾਇਸੈਂਸ ਨਾਲ ਸੰਬੰਧਿਤ ਨੇ ਅੰਗਰੇਜ਼ੀ ਵਿੱਚ ਹੋਣਗੇ। ਔਰ ਅੰਗਰੇਜ਼ੀ ਵਿੱਚ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਜਿਹੜੇ ਟਰੈਕਿੰਗ ਦੇ ਵਿੱਚ ਹੈਗੇ ਨੇ, ਚੰਗੀ ਡਰਾਈਵਿੰਗ ਕਰਦੇ ਨੇ ਪਰ ਅੰਗਰੇਜ਼ੀ ਵਿੱਚ ਉਹਨਾਂ ਦੀ ਮੁਹਾਰਤ ਨਹੀਂ ਹੈਗੀ, ਉਹਨਾਂ ਨੂੰ ਜ਼ਰੂਰ ਇਸ ਸਟੈਪ ਦੇ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ। ਹੋਰ ਕਿਹੜੀਆਂ ਖ਼ਬਰਾਂ ਨੇ ਪੰਜਾਬੀ ਡਾਇਸਪੋਰਾ ਦੇ ਨਾਲ ਜੁੜੀਆਂ ਹੋਈਆਂ, ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਸਾਡੇ ਸਾਥੀ ਪਰਮਿੰਦਰ ਸਿੰਘ ਪਾਪਾ ਟੋਏ ਟੋਏ। ਆਓ ਸੁਣਦੇ ਹਾਂ।
SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਵੱਲੋਂ ਸਤਿ ਸ੍ਰੀ ਅਕਾਲ ਪਹੁੰਚੇ। ਕੌਮਾਂਤਰੀ ਖ਼ਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਦਾ ਨਿੱਘਾ ਸਵਾਗਤ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖ਼ਬਰਾਂ। ਨਿਊਜ਼ੀਲੈਂਡ ਦੇ ਰਾਜਨੀਤਿਕ ਸਮੀਕਰਨਾਂ ਵਿੱਚ ਪੰਜਾਬੀ ਉਮੀਦਵਾਰਾਂ ਦੇ ਨਾਵਾਂ ਉੱਤੇ ਚਰਚਾ। ਯੂਕੇ ਦੀ ਪੰਜਾਬਣ ਮਨਜੀਤ ਸੰਘਾ ਦੀ ਸਾਹਸ ਭਰੀ ਕਹਾਣੀ। ਨਿਊਜ਼ੀਲੈਂਡ ਵਿੱਚ ਛੁੱਟੀਆਂ ਦੇ ਮੌਸਮ ਦੌਰਾਨ ਰੀਟੇਲ ਵਿਕਰੀ ਵਿੱਚ ਹੋਇਆ ਸ਼ਾਨਦਾਰ ਵਾਧਾ। ਕੈਨੇਡਾ ਦੇ ਵਸਨੀਕ ਲੋਕਾਂ ਵਿੱਚੋਂ ਨਾਜਾਇਜ਼ ਸਰਗਰਮੀਆਂ ਵਿੱਚ ਸ਼ਾਮਲ ਭਾਰਤੀ ਮੂਲ ਦੇ ਨੌਜਵਾਨ ਕੀਤੇ ਜਾ ਰਹੇ ਨੇ ਡਿਪੋਰਟ। ਲਹਿੰਦੇ ਪੰਜਾਬ ਵਿੱਚ ਹਿਊਮਨ ਰਾਈਟਸ ਕਮਿਸ਼ਨ ਵੱਲੋਂ ਦਾਅਵਾ ਕਿ 8 ਮਹੀਨਿਆਂ ਵਿੱਚ 924 ਝੂਠੇ ਮੁਕਾਬਲੇ ਬਣਾਏ ਗਏ। ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਕਾਰੋਬਾਰੀਆਂ ਵੱਲੋਂ ਅਮਨ ਕਾਨੂੰਨ ਅਤੇ ਨਸਲਵਾਦ ਦੀ ਸਥਿਤੀ ਦੇ ਚੱਲਦਿਆਂ ਸਰਕਾਰ ਨੂੰ ਦੁਹਾਈ। ਅਤੇ ਆਖਿਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਵਿੱਚ ਰਾਸ਼ਟਰੀ ਚੋਣਾਂ ਦਾ ਐਲਾਨ 7 ਨਵੰਬਰ ਦੀ ਮਿਤੀ ਦੇ ਮੁਤਾਬਕ ਕਰ ਦਿੱਤਾ ਗਿਆ, ਪਰ ਇਸ ਦੇ ਨਾਲ ਹੀ ਅਲੱਗ ਅਲੱਗ ਪਾਰਟੀਆਂ ਵੱਲੋਂ ਭਾਰਤੀਆਂ ਅਤੇ ਪੰਜਾਬੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਉਸ ਰੇਸ਼ੋ ਅਨੁਸਾਰ ਵਸੋਂ ਵਿੱਚੋਂ ਹੁਣ ਉਹਨਾਂ ਉਮੀਦਵਾਰਾਂ ਦੀ ਚੋਣ ਹੋਣੀ ਸ਼ੁਰੂ ਹੋ ਗਈ ਹੈ ਜਿਨ੍ਹਾਂ ਦੀ ਨਾਮਜ਼ਦਗੀ ਦੇਖੀ ਜਾ ਸਕੇਗੀ। ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚੋਂ ਨਵਤੇਜ ਰੰਧਾਵਾ, ਡਾਕਟਰ ਪਰਮਜੀਤ ਪਰਮਾਰ ਪ੍ਰਮੁੱਖ ਤੌਰ 'ਤੇ ਨਜ਼ਰ ਆ ਰਹੇ ਨੇ। ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਸਰਦਾਰ ਖੜਗ ਸਿੰਘ ਸਿੱਧੂ ਦਾ ਨਾਮ ਚੱਲ ਰਿਹਾ ਹੈ। ਯਾਦ ਕਰਾਉਣਾ ਚਾਹਾਂਗੇ, ਨਿਊਜ਼ੀਲੈਂਡ ਵਿੱਚ ਇਸ ਵਕਤ ਗੱਠਜੋੜ ਵਾਲੀ ਸਰਕਾਰ ਹੈ ਜਿਸ ਨੂੰ ਕਿ ਨੈਸ਼ਨਲ ਪਾਰਟੀ, ਨਿਊਜ਼ੀਲੈਂਡ ਫਸਟ ਅਤੇ ਐਕਟ ਪਾਰਟੀ ਚਲਾ ਰਹੀਆਂ ਨੇ, ਜਦੋਂ ਕਿ ਮੁੱਖ ਵਿਰੋਧੀ ਪਾਰਟੀ ਵਜੋਂ ਲੇਬਰ ਪਾਰਟੀ ਦਾ ਨਾਮ ਗੂੰਜਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੋਈਆਂ ਲੋਕਲ ਬੋਰਡ ਦੀਆਂ ਚੋਣਾਂ ਵਿੱਚ ਸਥਾਨਕ ਸਰਕਾਰਾਂ ਦੇ ਲੋਕਲ ਬੋਰਡ ਮੈਂਬਰ ਵਜੋਂ ਬਹੁਤ ਸਾਰੇ ਪੰਜਾਬੀਆਂ ਨੇ ਸਫਲਤਾ ਹਾਸਲ ਕੀਤੀ ਅਤੇ ਉਮੀਦਵਾਰਾਂ ਦੀ ਗਿਣਤੀ ਵਿੱਚ ਵੀ ਪੰਜਾਬੀ ਪੂਲ ਵਾਲੇ ਉਮੀਦਵਾਰ ਨਜ਼ਰ ਆਏ। ਹਾਲ ਦੀ ਘੜੀ ਇਹਨਾਂ ਜਿੱਤਾਂ ਦੇ ਨਾਲ ਬਾਗੋ ਬਾਗ ਹੋਏ ਪੰਜਾਬੀ ਨਵੇਂ ਹੌਸਲੇ ਨਾਲ ਫੈਡਰਲ ਚੋਣਾਂ ਦੀ ਤਿਆਰੀ ਕਰਦੇ ਨਜ਼ਰ ਆਉਂਦੇ ਨੇ। ਅਤੇ ਉੱਧਰ ਬਰਮਿੰਗਮ ਯੂਕੇ ਤੋਂ ਖ਼ਬਰ ਹੈ ਕਿ ਵੈਸਟ ਮਿਡਲੈਂਡਸ ਦੀ 56 ਸਾਲਾ ਪੰਜਾਬੀ ਮੂਲ ਦੀ ਔਰਤ ਮਨਜੀਤ ਸੰਘਾ ਨੇ ਸੈਪਸਿਸ ਦੀ ਭਿਆਨਕ ਬਿਮਾਰੀ ਵਿਰੁੱਧ 1 ਸਾਲ ਤੱਕ ਚੱਲੀ ਜੰਗ ਜਿੱਤਣ ਮਗਰੋਂ ਹੁਣ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪੂਰੇ ਯੂਕੇ ਵਿੱਚ ਉਸ ਦੇ ਨਾਮ ਦੇ ਚਰਚੇ ਹੋ ਰਹੇ ਨੇ ਅਤੇ ਉਹ ਲੋਕਾਂ ਨੂੰ ਹੌਸਲਾ ਅਫਜ਼ਾਈ ਦੇਣ ਦੇ ਵਿੱਚ ਸਫਲ ਹੋ ਰਹੀ ਹੈ। ਸਿਤਮ ਜ਼ਰੀਫੀ ਇਸ ਗੱਲ ਦੀ ਹੈ ਕਿ ਉਸ ਦੇ ਇਲਾਜ ਦੌਰਾਨ ਉਸ ਦਾ ਦਿਲ 6 ਵਾਰ ਰੁਕ ਗਿਆ, ਡਾਕਟਰਾਂ ਨੂੰ ਉਸ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਕੱਟਣੇ ਪਏ, ਪਰ ਮਨਜੀਤ ਸੰਘਾ ਨੇ ਹੌਸਲਾ ਨਹੀਂ ਹਾਰਿਆ। ਯੂਕੇ ਦੇ ਨੈਸ਼ਨਲ ਮੀਡੀਆ ਨੇ ਉਸ ਦੇ ਪਤੀ ਕਮਲਜੀਤ ਸੰਘਾ ਦੀ ਵੀ ਤਾਰੀਫ ਕੀਤੀ ਹੈ ਜਿਸ ਨੇ 7 ਮਹੀਨੇ ਆਪਣਾ ਕੰਮ ਛੱਡ ਕੇ ਮਨਜੀਤ ਸੰਘਾ ਦੀ ਸੇਵਾ ਕੀਤੀ। ਇੱਧਰ ਗੱਲ ਕਰੀਏ ਇੱਕ ਵਾਰ ਫਿਰ ਨਿਊਜ਼ੀਲੈਂਡ ਦੀ, ਜਿੱਥੇ ਕਿ ਬੀਤੇ ਦਿਨੀ ਛੁੱਟੀਆਂ ਦੇ ਮੌਸਮ ਦੌਰਾਨ ਰੀਟੇਲ ਖੇਤਰ ਵਿੱਚ ਯਾਨੀ ਕਿ ਦਸੰਬਰ 2025 ਦੀ ਤਿਮਾਹੀ ਦੌਰਾਨ 0.9% ਵਾਧਾ ਦਰਜ ਕੀਤਾ ਗਿਆ। ਸਟੈਟਸ ਨਿਊਜ਼ੀਲੈਂਡ ਦੇ ਅੰਕੜਿਆਂ ਦੀ ਗੱਲ ਮੰਨੀਏ ਤੇ ਸਤੰਬਰ 2025 ਤੋਂ ਦਸੰਬਰ 2025 ਤੱਕ ਰੀਟੇਲ ਗਤੀਵਿਧੀਆਂ ਵਿੱਚ $239 ਮਿਲੀਅਨ ਦਾ ਵਾਧਾ ਦਰਜ ਕੀਤਾ ਗਿਆ। ਕੁੱਲ 15 ਖੇਤਰਾਂ ਵਿੱਚੋਂ 12 ਖੇਤਰਾਂ ਵਿੱਚ ਰੀਟੇਲ ਦੀ ਵਿਕਰੀ ਵਧੀ ਹੈ। ਦਵਾਈਆਂ ਅਤੇ ਹੋਰ ਸਟੋਰ ਆਧਾਰਿਤ ਉਦਯੋਗਾਂ ਵਿੱਚ ਸਭ ਤੋਂ ਵੱਧ ਯਾਨੀ ਕਿ 5.2% ਦਾ ਵਾਧਾ ਹੋਇਆ। ਸੈਲਾਨੀਆਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਇਹ ਕੁੱਲ ਮਿਲਾ ਕੇ ਨਿਊਜ਼ੀਲੈਂਡ ਦੀ ਆਰਥਿਕਤਾ ਨੂੰ ਪੈਰਾਂ ਸਿਰ ਲਿਆਉਣ ਦੇ ਯਤਨਾਂ ਹੇਠ ਕੀਤਾ ਜਾ ਰਿਹਾ ਹੈ। ਤੇ ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਖਬਰ ਮਿਲ ਰਹੀ ਹੈ ਕਿ ਚਿਰਾਂ ਤੋਂ ਭਾਰਤ ਦੇ ਨਾਲ ਕੌੜੇ ਸੰਬੰਧਾਂ ਨੂੰ ਹੁਣ ਮਿੱਠੇ ਕਰਨ ਦੀ ਕੋਸ਼ਿਸ਼ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸ਼੍ਰੀ ਮਾਰਕ ਕਾਰਨੀ ਬਹੁਤ ਜਲਦ ਭਾਰਤ ਦੇ ਦੌਰੇ ਉੱਤੇ ਦਿਖਾਈ ਦੇਣਗੇ। ਜਦੋਂ ਕਿ ਦੂਜੇ ਪਾਸੇ ਗੁਨਾਹਾਂ ਦੀ ਦੁਨੀਆਂ ਵਿੱਚ ਵੀ ਪੰਜਾਬੀਆਂ ਦੇ ਦਾਗਦਾਰ ਕਾਰਨਾਮੇ ਖਬਰਾਂ ਦੇ ਵਿੱਚ ਨਸ਼ਰ ਹੋਏ ਨੇ। ਪੀਲ ਰੀਜਨਲ ਪੁਲਿਸ ਨੇ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਕਿ ਬੀਤੇ ਦਿਨੀ ਫਰੌਤੀ ਬਦਲੇ 2 ਲੱਖ ਅਮਰੀਕੀ ਡਾਲਰ ਮੰਗਣ ਦੀ ਗੱਲ ਆਖੀ ਸੀ। ਪੁਲਿਸ ਦੇ ਮੁਤਾਬਕ ਭਾਵੇਂ ਕਿ ਇਹ ਘਟਨਾ 6 ਨਵੰਬਰ 2025 ਦੀ ਹੈ, ਪਰ ਤਾਜ਼ਾ ਤਰੀਨ ਘਟਨਾ ਚੱਕਰ ਦੇ ਵਿੱਚ ਇਹਨਾਂ ਦੋਵੇਂ ਨੌਜਵਾਨਾਂ ਜਿਨ੍ਹਾਂ ਦੇ ਨਾਮ ਹਰਕੀਰਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦੋਂ ਕਿ ਹਸਨਪ੍ਰੀਤ ਸਿੰਘ ਹਾਲੇ ਵੀ ਫਰਾਰ ਹੈ। ਉਧਰ ਦੂਸਰੇ ਪਾਸੇ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਸਰੀ ਦੀ ਪੁਲਿਸ ਨੇ ਇੱਕ 24 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਨੂੰ ਪੰਜਾਬ ਡਿਪੋਰਟ ਕਰ ਦਿੱਤਾ ਹੈ। ਅਤੇ ਗੱਲ ਕਰੀਏ ਕੈਨੇਡਾ ਦੇ ਗੁਆਂਢ ਕੈਲੀਫੋਰਨੀਆ, ਜੋ ਕਿ ਅਮਰੀਕਾ ਦਾ ਇੱਕ ਸੂਬਾ ਹੈ, ਉੱਥੇ ਵੱਡੀ ਗਿਣਤੀ 'ਚ ਪੰਜਾਬੀ ਟਰੱਕ ਡਰਾਈਵਰ ਵਸਦੇ ਨੇ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਪੀ ਡਫੀ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਯਾਨੀ ਕਿ CDL ਦੇ ਸਾਰੇ ਹੀ ਟੈਸਟ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲਏ ਜਾਣਗੇ। ਜ਼ਿਕਰਯੋਗ ਹੈ, ਇਸ ਤੋਂ ਪਹਿਲਾਂ ਕੈਲੀਫੋਰਨੀਆ ਵਰਗੇ ਕਈ ਸੂਬਿਆਂ ਵਿੱਚ CDL ਟੈਸਟ ਪੰਜਾਬੀ, ਹਿੰਦੀ, ਸਪੈਨਿਸ਼ ਅਤੇ ਲਗਭਗ 20 ਹੋਰ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਦੇ ਸਨ। ਨਵੇਂ ਨਿਯਮਾਂ ਮੁਤਾਬਕ ਪੰਜਾਬੀ ਟਰੱਕ ਡਰਾਈਵਰਾਂ ਨੂੰ ਕਿਸੇ ਹੋਰ ਕਿੱਤੇ ਵੱਲ ਮੁੜਨਾ ਪੈ ਸਕਦਾ ਹੈ। ਅਤੇ ਲਹਿੰਦੇ ਪੰਜਾਬ ਤੋਂ ਹਿਊਮਨ ਰਾਈਟਸ ਕਮਿਸ਼ਨ ਆਫ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਯਾਨੀ ਕਿ CCD ਦੀ ਕਾਰਜ ਪ੍ਰਣਾਲੀ ਕਾਫ਼ੀ ਗੰਭੀਰ ਸਵਾਲਾਂ ਵਿੱਚੋਂ ਗੁਜ਼ਰ ਰਹੀ ਹੈ। ਕਮਿਸ਼ਨ ਅਨੁਸਾਰ ਪਿਛਲੇ 8 ਮਹੀਨਿਆਂ ਦੌਰਾਨ 924 ਮੌਤਾਂ ਹੋਈਆਂ ਨੇ, ਜਿਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਫਰਜ਼ੀ ਮੁਕਾਬਲਿਆਂ ਦੀ ਦੱਸੀ ਜਾ ਰਹੀ ਹੈ। ਗੈਰ ਨਿਆਂਇਕ ਕਤਲਾਂ ਦੇ ਇਸ ਮਾਮਲੇ ਵਿੱਚ ਪਾਕਿਸਤਾਨ ਨੂੰ ਹੁਣ UNO ਦੀ ਘੂਰ ਵੀ ਸਹਿਣੀ ਪੈ ਸਕਦੀ ਹੈ। ਅਤੇ ਨਿਊਜ਼ੀਲੈਂਡ 'ਚ ਵਸੇ ਬਹੁਤੇ ਪੰਜਾਬੀ ਪ੍ਰਵਾਸੀ ਛੋਟੇ ਅਤੇ ਮੱਧਮ ਦਰਜੇ ਦੇ ਵਪਾਰੀ ਨੇ। ਉਹਨਾਂ ਵੱਲੋਂ ਹੁਣ ਸਰਕਾਰ ਦੇ ਕੋਲ ਦੁਹਾਈ ਦਿੱਤੀ ਗਈ ਹੈ ਕਿ ਜਿੱਥੇ ਪਹਿਲਾਂ ਅਮਨ ਅਤੇ ਕਾਨੂੰਨ ਦੀ ਸਥਿਤੀ ਦੇ ਬਹੁਤੇ ਮਾਮਲੇ ਉਹਨਾਂ ਦੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਦੇ ਰਹੇ ਨੇ, ਤਾਜ਼ਾ ਤਰੀਨ ਘਟਨਾ ਚੱਕਰ ਜਿਸ ਵਿੱਚ ਕਿ ਬ੍ਰਾਇਨ ਤਮਾਕੀ ਵੱਲੋਂ 2 ਨਗਰ ਕੀਰਤਨਾਂ ਵਿੱਚ ਖਲਲ ਪਾਇਆ ਗਿਆ ਸੀ, ਹੁਣ ਪੰਜਾਬੀ ਮੂਲ ਦੇ ਬਹੁਤੇ ਕਾਰੋਬਾਰੀਆਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਤੌਰ 'ਤੇ ਸੋਸ਼ਲ ਮੀਡੀਆ ਉੱਤੇ ਪੰਜਾਬੀ ਜਾਂ ਪ੍ਰਵਾਸੀ ਭਾਰਤੀਆਂ ਦੇ ਖਿਲਾਫ ਕਾਫ਼ੀ ਜ਼ਹਿਰੀਲਾ ਪ੍ਰਚਾਰ ਦੇਖਣ ਨੂੰ ਮਿਲ ਰਿਹਾ ਹੈ। ਪਿਆਰੇ ਸਰੋਤਿਓ, 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਤੌਰ 'ਤੇ ਮਨਾਇਆ ਗਿਆ। ਇਸ ਮੌਕੇ ਹਰਮਨਜੀਤ ਦੀ ਇੱਕ ਰਚਨਾ ਤੁਹਾਡੇ ਲਈ ਹਾਜ਼ਰ ਕਰ ਰਿਹਾ ਹਾਂ। ਤੂੰ ਸ਼ੱਕਰ ਵਾਂਗੂ ਲੱਗਦੀ ਏ, ਜਦ ਬੁੱਲਾਂ ਵਿੱਚੋਂ ਕਿਰਦੀ ਏ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏ, ਤੂੰ ਹਰ ਮੌਸਮ ਦੀ ਆਦੀ ਏ, ਤੂੰ ਅੱਜ ਨਹੀਂ ਤੂੰ ਚਿਰਦੀ ਏ, ਤੂੰ ਦੁੱਗਣੇ ਬਲਸੰਗ ਉੱਠਦੀ ਏ, ਜਦ ਜਦ ਵੀ ਪੁੰਜੇ ਗਿਰਦੀ ਏ, ਤੂੰ ਪਿੱਪਲੀਆਂ ਦੀ ਰੌਣਕ ਹੈ, ਤੂੰ ਗਿੱਧਿਆਂ ਅੰਦਰ ਛਿੜਦੀ ਏ, ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਏ, ਤੂੰ ਚਾਦਰਿਆਂ ਦੀ ਆਕੜ ਏ, ਤੂੰ ਚੁੰਨੀ ਕੁੜੀ ਗੁਲਾਬੀ ਦੀ, ਤੂੰ ਲਾਲੀ ਫੁੱਲ ਕਰੀਰਾਂ ਦੀ, ਤੂੰ ਚਿੱਟਤ ਹੈ ਮੁਰਗਾਬੀ ਦੀ, ਇੱਥੇ ਦਿਲ ਦੇ ਦੁੱਖੜੇ ਦਿਉਰਾਂ ਦੇ, ਬਈ ਸੁਣਦੀ ਹੈ ਗੁੱਤ ਭਾਬੀ ਦੀ, ਗੱਲ ਹੂਰ ਪਰੀ ਪੰਜਾਬੀ ਦੀ, ਗੱਲ ਹੂਰ ਪਰੀ ਪੰਜਾਬੀ ਦੀ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ ਪਾਪਾ ਟੋਏ ਇੱਥੇ ਹੀ ਚਾਹੇਗਾ ਇਜਾਜ਼ਤ। ਅਗਲੇ ਹਫ਼ਤੇ ਹੋਣਗੀਆਂ ਮੁਲਾਕਾਤਾਂ। ਮਿਹਰਬਾਨੀ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਤੁਸੀਂ ਜੁੜੇ ਹੋ ਜਿਹੜਾ ਕਿ ਇਸ ਵੇਲੇ ਲਾਈਵ ਪ੍ਰਸਾਰਿਤ ਕੀਤਾ ਜਾ ਰਿਹਾ ਹੈ। 4 ਤੋਂ 5 ਵਜੇ ਸੋਮਵਾਰ ਤੋਂ ਸ਼ੁੱਕਰਵਾਰ SBS ਦਾ ਪੰਜਾਬੀ ਪ੍ਰੋਗਰਾਮ ਲਾਈਵ ਹੁੰਦਾ ਹੈ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਜੇਕਰ ਤੁਸੀਂ ਰਾਤ ਦੇ ਵੇਲੇ ਇਹ ਪ੍ਰੋਗਰਾਮ ਸੁਣੋਗੇ 9 ਤੋਂ 10 ਵਜੇ ਦਰਮਿਆਨ, ਤਾਂ ਇਹ ਜਿਹੜਾ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਵੇਗਾ, ਕਹਿਣ ਦਾ ਭਾਵ ਕਿ ਰਿਪੀਟ ਟੈਲੀਕਾਸਟ ਤੁਹਾਨੂੰ ਸੁਣਨ ਵਾਸਤੇ ਮਿਲੇਗਾ। ਪ੍ਰੋਗਰਾਮ ਦੇ ਵਿੱਚ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ, ਅਗਲੀ ਮੁਲਾਕਾਤ ਅਸੀਂ ਜਿਹੜੀ ਤੁਹਾਡੇ ਨਾਲ ਕਰਾਉਣ ਵਾਸਤੇ ਜਾ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਮੁਲਾਕਾਤ ਹੈ ਜੀ ਮੈਲਬਨ ਦੇ ਟਾਰਨੇਟ ਇਲਾਕੇ ਦੇ ਵਸਨੀਕ ਜਗਮੋਹਨ ਜਟਾਣਾ ਹੋਰਾਂ ਦੇ ਨਾਲ, ਜਿਹੜੇ ਕਿ ਪੰਜਾਬੀ ਮੂਲ ਦੇ ਨੇ। ਔਰ ਇਹਨਾਂ ਦੀ ਬਹਾਦਰੀ ਅਤੇ ਸੂਝਬੂਝ ਦੇ ਸਦਕਾ ਪਿਛਲੇ ਦਿਨਾਂ ਦੇ ਦੌਰਾਨ ਇੱਕ ਵੱਡਾ ਹਾਦਸਾ ਹੁਣੋਂ ਟਲ ਗਿਆ। ਦਰਅਸਲ ਇਹਨਾਂ ਦੇ ਡਰਾਈਵੇ ਦੇ ਵਿੱਚ ਖੜ੍ਹੀ ਕਾਰ ਨੂੰ ਜੋ ਜਾਣਕਾਰੀ ਮਿਲੀ ਹੈ ਕਿ ਅੱਗ ਲਗਾ ਦਿੱਤੀ ਗਈ ਸੀ ਕਿਸੇ ਦੇ ਵੱਲੋਂ, ਕੋਸ਼ਿਸ਼ ਕੀਤੀ ਗਈ ਅੱਗ ਲਗਾਉਣ ਦੀ ਤੇਲ ਛਿੜਕ ਕੇ, ਔਰ ਬਲਦੀ ਹੋਈ ਕਾਰ ਨੂੰ ਜਗਮੋਹਨ ਹੁਣੀ ਆਪਣੇ ਘਰ ਤੋਂ ਦੂਰ ਸੁੰਨਸਾਨ ਜਗ੍ਹਾ ਦੇ ਉੱਤੇ ਲੈ ਗਏ। ਨਾ ਸਿਰਫ ਆਪਣਾ ਬਚਾਅ ਕੀਤਾ, ਆਪਣੇ ਪਰਿਵਾਰ ਦਾ ਬਚਾਅ ਕੀਤਾ, ਆਂਢੀਆਂ ਗੁਆਂਢੀਆਂ ਦਾ ਵੀ ਇੱਕ ਵੱਡੇ ਹਾਦਸੇ ਤੋਂ ਇਹਨਾਂ ਨੇ ਬਚਾਅ ਕੀਤਾ। ਔਰ ਜਗਮੋਹਨ ਹੋਰਾਂ ਦੇ ਨਾਲ ਸਾਡੇ ਸਾਥੀ ਪੁਨੀਤ ਢੀਂਗਰਾ ਨੇ ਖਾਸ ਗੱਲਬਾਤ ਕੀਤੀ ਹੈ ਕੀ ਕੁਝ ਉਹਨਾਂ ਨੇ ਦੱਸਿਆ ਇਸ ਘਟਨਾਕ੍ਰਮ ਦੇ ਵਿੱਚ, ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ, ਹੋਰ ਕੀ ਕੁਝ ਅਪਡੇਟਸ ਹੈਗੇ ਨੇ ਔਰ ਕਿਵੇਂ ਸਾਰੀ ਘਟਨਾ ਵਾਪਰੀ ਹੈ, ਸਾਰਾ ਵੇਰਵਾ ਲੈ ਕੇ ਹਾਜ਼ਰ ਹੈ ਪੁਨੀਤ ਢਿੰਗਰਾ ਔਰ ਜਗਮੋਹਨ ਜਟਾਣਾ ਦੀ ਇਹ ਗੱਲਬਾਤ, ਆਓ ਸੁਣਦੇ ਹਾਂ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ। ਹਿੰਸਾ ਦੀਆਂ ਘਟਨਾਵਾਂ ਆਸ ਪਾਸ ਸਾਡੇ ਆਲੇ ਦੁਆਲੇ ਕਾਫ਼ੀ ਵਾਪਰ ਰਹੀਆਂ ਨੇ ਅਤੇ ਮੈਲਬਨ ਦੇ ਟਾਰਨੇਟ ਇਲਾਕੇ ਦੇ ਵਿੱਚ ਹਾਲੀਆ ਦੇ ਵਿੱਚ ਇੱਕ ਅੱਗ ਜਨੀ ਦੀ ਘਟਨਾ ਵਾਪਰੀ ਹੈ, ਜਦੋਂ ਦੇਰ ਰਾਤ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਘਰ ਦੇ ਵਿੱਚ ਇਹਨਾਂ ਦਾ ਪਰਿਵਾਰ, ਦੋ ਬੱਚੇ ਮੌਜੂਦ ਸਨ, ਉਸ ਵਕਤ ਸੋ ਰਹੇ ਸਨ, ਲੇਕਿਨ ਇਹਨਾਂ ਨੇ ਬਹੁਤ ਜਲਦੀ ਪੈਨਿਕ ਨਾ ਕਰਦੇ ਹੋਏ ਇੱਕ ਸੂਝਬੂਝ ਭਰਿਆ ਕਦਮ ਚੁੱਕਿਆ ਅਤੇ ਉਸ ਅੱਗ ਤੇ ਕਾਬੂ ਪਾਇਆ। ਕੀ ਹੈ ਸਾਰੀ ਘਟਨਾ, ਇਸ ਸਭ ਦੱਸਣ ਦੇ ਲਈ ਸਾਡੇ ਨਾਲ ਇਸ ਵਕਤ ਫੋਨ ਲਾਈਨ ਜ਼ਰੀਏ ਜੁੜ ਚੁੱਕੇ ਨੇ ਜਗਮੋਹਨ ਜੀ, ਜੋ ਟਾਰਨੇਟ ਇਲਾਕੇ ਦੇ ਵਿੱਚ ਪਿਛਲੇ ਤਕਰੀਬਨ 11-12 ਸਾਲ ਤੋਂ ਰਹਿ ਰਹੇ ਨੇ। ਇਹਨਾਂ ਦੇ ਦੋ ਬੱਚੇ ਨੇ, 15 ਸਾਲ ਅਤੇ 10 ਸਾਲ ਦਾ ਇੱਕ ਬੱਚਾ। ਜਗਮੋਹਨ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ, ਕੀ ਹਾਲ ਚਾਲ ਨੇ, ਠੀਕ ਹੋ ਹੁਣ? ਸੋ ਜਗਮੋਹਨ ਜੀ, ਕੀ ਘਟਨਾ ਵਾਪਰੀ ਸੀ, ਕਿਸ ਤਰੀਕੇ ਨਾਲ ਬਿਆਨ ਕਰੋਗੇ ਸਾਰੀ ਚੀਜ਼ ਨੂੰ?
17 ਤਰੀਕ ਨੂੰ ਅਸੀਂ ਬਸ ਜਿਵੇਂ ਨੋਰਮਲ ਜ਼ਿੰਦਗੀ, ਸਾਰਾ ਕੁਛ ਰੋਟੀ ਰੋਟੀ ਖਾ ਖੂ ਕੇ ਉੱਪਰ ਪੈਣ ਲੱਗੇ ਸੀ। ਬਸ ਅੱਧ ਕੱਚੀ ਨੀਂਦ ਦੇ ਵਿੱਚ ਸੀਗੇ ਤੇ ਅਰਾਊਂਡ 11:50 ਤੇ ਜਾ ਕੇ ਆਵਾਜ਼ ਆਈ ਬਾਹਰੋਂ, ਜਿਵੇਂ ਕੁਛ ਬਿਜਲੀ ਗਿਰੀ ਹੁੰਦੀ ਹੈ, ਪਟਾਕਾ ਪਿਆ ਹੁੰਦਾ ਕੁਛ, ਤਾਂ ਮੇਰੀ ਅੱਖ ਖੁੱਲ ਗਈ। ਆਪਾਂ ਫਿਰ ਬਾਲਕਨੀ ਤੋਂ ਭੱਜੇ ਕਿ ਪਤਾ ਨਹੀਂ ਕੀ ਹੋਇਆ ਬਾਹਰ। ਬਲਕਨੀ ਤੇ ਜਦੋਂ ਮੈਂ ਤੇ ਮੇਰੀ ਵਾਈਫ ਪਹੁੰਚੇ ਤੇ ਦੇਖਿਆ ਕਿ ਸਾਡੀ ਮੈਜ਼ਦਾ ਨੂੰ ਅੱਗ ਲੱਗੀ ਹੋਈ ਸੀਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਚੱਲੇ ਭੱਜੇ ਬਾਹਰ ਨਿਕਲ ਕੇ, ਦੇਖਿਆ ਆਸੇ ਪਾਸੇ ਗੱਡੀ ਨੂੰ ਕਿ ਲਾਈਕ ਕੁਛ ਪ੍ਰੋਬਲਮ ਆ, ਇਲੈਕਟ੍ਰੀਕਲ ਫਾਇਰ ਆ ਜਾਂ ਕੋਈ ਫਾਲਟ ਹੋ ਗਈ ਗੱਡੀ ਦੇ ਵਿੱਚ। ਫਿਰ ਅਚਾਨਕ ਅੱਗ ਜ਼ਿਆਦਾ ਫੜਨ ਲੱਗ ਗਈ ਗੱਡੀ ਤੇ ਮੈਂ ਕਿਹਾ ਫਿਰ ਘਰ ਦੇ ਨਾਲ ਆ, ਬੱਚੇ ਉੱਪਰ ਸੁੱਤੇ ਪਏ ਆ ਕਿ ਪ੍ਰੋਬਲਮ ਰਹਿ ਜਾਣੀ ਵੱਡੀ। ਫਟਾਫਟ ਅਸੀਂ ਅੰਦਰ ਭੱਜੇ ਘਰ ਵਾਲੀ, ਫਿਰ ਹੋਸ ਪਾਈਪ ਲੈ ਕੇ ਆਈ ਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਨ ਲੱਗ ਗਏ ਤੇ ਮੈਂ ਗੱਡੀ ਚਾਬੀ ਚੱਕ ਲਈ ਕਿ ਕਿਵੇਂ ਨਾ ਕਿਵੇਂ ਨਿਊਟਰਲ ਚ ਪਾ ਕੇ ਬਾਹਰ ਡਰਾਈਵਰ ਚੋਂ ਧੱਕਾ ਮਾਰ ਦਈਏ, ਬਟ ਬਾਬੇ ਦੀ ਕਿਰਪਾ ਨਾਲ ਗੱਡੀ ਵੀ ਖੁੱਲ ਗਈ ਤੇ ਗੱਡੀ ਸਟਾਰਟ ਵੀ ਹੋ ਗਈ। ਬਸ ਫਿਰ ਉਹੀ 2 ਸੈਕਿੰਡ ਦੇ ਵਿੱਚ ਫੈਸਲਾ ਲੈ ਲਿਆ ਕਿ ਅੰਦਰ ਵੜ ਕੇ ਗੱਡੀ ਨੂੰ ਬਾਹਰ ਕੱਢੀ ਫਟਾਫਟ।
ਸੋ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਜੀ ਕਾਫੀ ਬੰਦਾ ਪੈਨਿਕ ਹੋ ਜਾਂਦਾ, ਲੇਕਿਨ ਤੁਸੀਂ ਇੱਕ ਜੋ ਹੈ ਉਹ ਕਾਮਨੈਸ ਦਿਖਾਈ ਹੈ, ਉਹ ਕਾਮਨੈਸ ਕਿਵੇਂ ਸੋਚਿਆ ਜਿਵੇਂ ਤੁਸੀਂ ਕਿਹਾ ਕਿ 2 ਸੈਕਿੰਡ ਦੇ ਵਿੱਚ ਹੀ ਫੈਸਲਾ ਲੈ ਲਿਆ ਸੀ?
ਪਹਿਲਾਂ ਤਾਂ ਬਾਹਰ ਆ ਕੇ ਅਸੀਂ ਲਾਈਕ 1-2 ਮਿੰਟ ਵਾਸਤੇ ਸ਼ੌਕ ਸੀਗੇ, ਇਹ ਨਹੀਂ ਕਿ ਅਸੀਂ ਸ਼ੌਕ ਚ ਨਹੀਂ ਸੀਗੇ ਕਿ ਹੋਇਆ ਕੀ ਹੈ। ਲਾਈਕ ਸਾਨੂੰ ਤਾਂ ਲੱਗਿਆ ਸੀ ਕਿ ਜਿਵੇਂ ਹੁੰਦਾ ਨਾ ਕਿ ਫਾਲਟ ਪੈ ਗਈ ਗੱਡੀ ਦੇ ਵਿੱਚ, ਜਿਵੇਂ ਬੈਟਰੀ ਦੀ ਤਾਰਾਂ ਉੱਡ ਗਈਆਂ ਜਾਂ ਕੁਛ ਹੋਇਆ। ਸਾਨੂੰ ਨੀ ਪਤਾ ਸੀ ਕਿ ਸਾਡੇ ਨਾਲ ਇਹਨਾਂ ਦੀ ਕੋਈ ਲਾਈਕ ਹਰਕਤ ਕਰਕੇ ਗਿਆ ਕਿਤੇ ਤੋਂ ਸਿੱਟਕੇ ਤੇ ਅੱਗ ਲਾ ਕੇ ਗਿਆ। ਉੱਥੇ ਜਦੋਂ ਅਸੀਂ ਗੱਡੀ ਜਦੋਂ ਮੈਂ ਸਟਾਰਟ ਕੀਤੀ ਤਾਂ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਇਲੈਕਟ੍ਰੀਕਲ ਫਾਲਟ ਨਹੀਂ ਤੇ ਕੁਛ ਹੋਰ ਆ। ਜਦੋਂ ਗੱਡੀ ਬਾਹਰ ਸੜਕ ਤੇ ਪਾਰਕ ਕਰਤੀ ਤਾਂ ਕਿ ਘਰ ਤੋਂ ਦੂਰ ਹੋ ਗਈ, ਫਿਰ ਮੈਂ ਘਰ ਵਾਲੀ ਤਾਂ ਪਾਣੀ ਮਾਰਨ ਲੱਗ ਗਏ। ਇੱਕ ਪਾਸੋਂ ਦੀ ਗੱਡੀ ਲੰਘ ਰਹੀ ਸੀਗੀ ਮੇਨ ਸੜਕ ਤੇ, ਉਹ ਵੀ ਰੁਕੇ ਸੀਗੇ ਕਪਲ, ਉਹਨਾਂ ਨੇ ਫਿਰ ਹੈਲਪ ਰੈਂਡਰ ਕੀਤੀ ਸਾਨੂੰ। ਤੇ ਜਦੋਂ ਮੈਂ ਜਾ ਕੇ ਕੈਮਰੇ ਚੈੱਕ ਕੀਤੇ ਕਿ ਬਈ ਚੈੱਕ ਤਾਂ ਕਰਾਂ ਕਿ ਸ਼ੁਰੂ ਕਿਵੇਂ ਹੋਇਆ ਤਾਂ ਕਿ ਮੈਂ ਦੱਸ ਸਕਾਂ ਫਾਇਰ ਬ੍ਰਿਗੇਡ ਵਾਲਿਆਂ ਨੂੰ, ਉਹ ਫਿਰ ਬੰਦੇ ਦਾ ਚਿਹਰਾ ਸਾਹਮਣੇ ਆ ਗਿਆ ਕਿ ਆਹ ਹਰਕਤ ਕਰਕੇ ਗਿਆ ਉਹ। ਅਸੀਂ ਫਿਰ ਉਦੋਂ ਸਵਾਰ ਕੇ ਸਾਡੇ ਲਾਈਕ ਕਿ ਦਿਮਾਗ ਚ ਆ ਗਿਆ ਕਿ ਬਈ ਆਹ ਸਾਡੇ ਨਾਲ ਕਿੱਥੋਂ ਬੀਤ ਗਈ ਇਹ।
ਸੋ ਜਦੋਂ ਇਦਾਂ ਦੀ ਕੋਈ ਹਰਕਤ ਕਿਸੇ ਨੇ ਕਰਨੀ ਹੋਵੇ ਜਾਂ ਤਾਂ ਉਹ ਨਕਾਬ ਪਾ ਕੇ ਆਉਂਦਾ, ਯਾਨੀ ਚਿਹਰਾ ਢੱਕਿਆ ਹੁੰਦਾ, ਸੋ ਇਹ ਕੀ ਡੈਲੀਬਰੇਟ ਐਕਟ ਸੀ ਕਿ ਹਾਂ ਦਿਖਾਉਣਾ ਚਾਹੁੰਦਾ ਸੀ ਕਿ ਹਾਂ ਮੈਂ ਹੀ ਤੁਹਾਡੇ ਅਗੇਂਸਟ ਇਹ ਚੀਜ਼ ਕਰ ਰਿਹਾ, ਕਿ ਉਹ ਜਾਣਦਾ ਸੀ ਤੁਹਾਨੂੰ ਜਾਂ ਕੋਈ ਪੁਰਾਣੀ ਰੰਜਿਸ਼ ਸੀ, ਇਹ ਚੱਕਰ ਕੀ ਸੀ?
ਇਹ ਐਕਚੁਅਲੀ ਸਾਡੀ ਜਾਣ ਪਛਾਣ ਚ ਅਨਫੋਰਚੁਨੇਟਲੀ ਹੈਗੇ ਆ ਬੰਦੇ। ਇਹ ਮੇਰੇ ਸਾਲੀ ਸਾਹਿਬ ਦਾ ਐਕਸ ਹਸਬੰਡ ਹੈ ਤੇ ਉਹ ਹੁਣ ਡਾਇਵੋਰਸਡ ਆ ਕਾਫੀ ਸਾਲਾਂ ਤੋਂ, ਬਟ ਸਾਨੂੰ ਹਜੇ ਤੱਕ ਵੀ ਨਹੀਂ ਪਤਾ ਕਿ ਉਹਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਸਾਡੇ ਨਾਲ ਇੰਨੀ ਪੱਕੀ ਦੁਸ਼ਮਣੀ ਸਾਡੇ ਨਾਲ ਨਿਭਾਉਣੀ ਸੀ ਉਹਨੇ, ਕੀ ਵਜ੍ਹਾ ਸੀ ਕਰਨ ਦਾ, ਆਈ ਡੋਂਟ, ਸਾਨੂੰ ਹਜੇ ਤੱਕ ਨਹੀਂ ਪਤਾ।
ਸੋ ਇਸ ਤੋਂ ਬਾਅਦ ਤੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਵੀ ਕਾਲ ਕੀਤੀ?
ਹਾਂਜੀ, ਜਦੋਂ ਸਾਨੂੰ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗ ਗਿਆ ਕਿ ਕਿਵੇਂ ਅੱਗ ਲੱਗੀ ਆ ਗੱਡੀ ਨੂੰ। ਜਦੋਂ ਮੈਂ ਫਿਰ ਆਪਦੀ ਵਾਈਫ ਨੂੰ ਦੱਸਿਆ, ਵਾਈਫ ਨੇ ਫਿਰ ਜਲਦੀ ਫੋਨ ਕਰਕੇ ਐਮਰਜੈਂਸੀ ਸਰਵਿਸਿਸ ਨੂੰ, ਫਾਇਰ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਸੀ। ਕਿ ਸਾਨੂੰ ਪਤਾ ਲੱਗ ਗਿਆ ਕਿ ਕਿਵੇਂ ਅੱਗ ਲੱਗੀ ਤੇ ਕਿਹਨੇ ਲਾਈ ਹੈ।
ਸੋ ਅੱਗ ਤੇ ਕਾਬੂ ਤੁਹਾਡੇ ਤੋਂ ਹੀ ਪਾ ਲਿਆ ਗਿਆ ਸੀ ਜਦੋਂ ਤੁਸੀਂ ਕਿਹਾ ਕਿ ਹੌਸ ਲੈ ਕੇ ਆਂਦੀ?
ਤਕਰੀਬਨ ਹਾਂਜੀ, ਅਸੀਂ ਤਕਰੀਬਨ 90% ਅੱਗ ਬੁਝਾਤਾ ਸੀ। ਗੁਆਂਢੀ ਵੀ ਕਾਫੀ ਹੈਲਪਫੁਲ ਸੀ, ਉਹਨਾਂ ਨੇ ਵੀ ਹੋਲਸ ਫੜ ਕੇ ਤੇ ਥੱਲਿਓਂ ਪਿੱਛੋਂ ਸਾਰਾ ਪਾਣੀ ਮਾਰੀ ਗਏ। ਅਸੀਂ ਮੂਹਰਲੇ ਪਾਸੇ ਮਾਰੀ ਗਏ ਜਿੱਥੇ ਇੰਜਨ ਲੱਗਿਆ ਹੋਇਆ ਸੀਗਾ, ਤੇ ਜਿਹੜੇ ਕਪਲ ਰੁਕੇ ਸੀਗੇ ਸੜਕ ਤੇ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਸੀ ਸਾਡੀ। ਤਾਂ 95% ਅੱਗ ਬੁਝ ਗਈ ਸੀ। ਉਹ ਤਾਂ ਬਾਬਾ ਦੀ ਕਿਰਪਾ ਸੀ ਕਿ ਉਸੀ ਸ਼ਾਮ ਨੂੰ ਇੱਥੇ ਮੀਂਹ ਪੈ ਕੇ ਹਟਿਆ ਸੀ ਤੇ ਗੱਡੀਆਂ ਗਿੱਲੀਆਂ ਸੀ ਤੇ ਠੰਡ ਸੀ, ਨਹੀਂ ਤਾਂ ਜਿਸ ਤਰ੍ਹਾਂ ਉਹਨੇ ਅੱਗ ਤੇਜ਼ ਛਿੜਕੇ ਅੱਗ ਲਾਈ ਸੀ ਉਹ ਗੱਡੀ 2 ਮਿੰਟਾਂ ਦੇ ਵਿੱਚ ਤਾਂ ਬੁਰਾ ਹਾਲ ਹੋ ਜਾਣਾ ਸੀ।
ਸੋ ਹੁਣ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਜਾਂ ਫਿਰ ਅੱਗੇ ਕੀ ਕਦਮ ਚੁੱਕੇ ਜਾ ਰਹੇ ਨੇ?
ਫਿਲਹਾਲ ਤਾਂ ਉਹ ਅੰਡਰ ਅਰੈਸਟ ਹੋ ਚੁੱਕੇ ਸੀ। ਸਵੇਰ ਦੇ 2 ਵਜੇ ਸਾਨੂੰ ਕਾਲ ਆ ਗਈ ਸੀਗੀ ਉਸੇ ਦਿਨ 18 ਤਰੀਕ ਦੀ ਸਵੇਰ ਦੇ 2 ਵਜੇ ਕਿ ਉਹ ਅਰੈਸਟ ਹੋ ਚੁੱਕਿਆ ਵੈਰਵੀ ਚੋਂ ਤੇ ਉਹਨੂੰ ਰਿਮਾਂਡ ਦੇ ਵਿੱਚ ਲੈ ਲਿਆ। 3 ਚਾਰਜਿਸ ਉਹਦੇ ਸਿਰ ਤੇ ਲਾਏ ਹੋਏ ਆ, ਕਾਫੀ ਲਾਈਕ ਡੇਂਜਰਸ ਚਾਰਜਿਸ ਲਾਏ ਹੋਏ ਉਹਦੇ ਖਿਲਾਫ਼। ਤੇ ਵੀਡੀਓ ਐਵੀਡੈਂਸ ਅਸੀਂ ਸਬਮਿਟ ਕਰਤੀ ਸੀ ਪੁਲਿਸ ਨੂੰ, ਇੱਕ ਤਾਂ ਮੂਹਰਲੇ ਪਾਸਿਓ ਜਿਹੜੇ ਗਰਾਜ ਤੇ ਕੈਮਰਾ ਸੀ ਤੇ ਇੱਕ ਉੱਤੋਂ ਸਾਈਡ ਤੋਂ ਘਰ ਤੋਂ ਜਿਵੇਂ ਤੁਰ ਕੇ ਆਇਆ ਸੀ ਆਰਾਮ ਨਾਲ, ਤੇਲ ਛਿੜਕ ਕੇ ਕਿਹਾ ਤੇ ਕਿਵੇਂ ਆਰਾਮ ਨਾਲ ਕੈਨੀ ਚੱਕ ਕੇ ਫਿਰ ਵਾਪਸ ਤੁਰ ਕੇ ਚਲਾ ਗਿਆ। ਤੇ ਉਹਦਾ ਕੇਸ ਹੁਣ ਚੱਲ ਰਿਹਾ। ਫਿਲਹਾਲ ਉਹ 26 ਨੂੰ ਉਹਦੀ ਅਗਲੀ ਕਾਰਵਾਈ ਸ਼ੁਰੂ ਹੋਣੀ ਆ ਜੱਜ ਦੇ ਸਾਹਮਣੇ।
ਸੋ ਅੱਗੇ ਤੋਂ ਇਦਾਂ ਦਾ ਨਾ ਵਾਪਰੇ, ਕੀ ਕਦਮ ਚੁੱਕਣੇ ਚਾਹੀਦੇ ਆ ਜਾਂ ਫਿਰ ਭਾਈਚਾਰੇ ਨੂੰ ਹੋਰ ਸੁਨੇਹਾ ਕੀ ਤੁਸੀਂ ਦੇਣਾ ਚਾਹੋਗੇ ਇਸ ਇੰਸੀਡੈਂਟ ਤੋਂ ਬਾਅਦ?
ਭਾਜੀ ਇਹਦੇ ਉੱਤੇ ਕੋਈ ਸਲਾਹ ਨਹੀਂ ਕਰ ਸਕਦੇ ਅਸੀਂ ਹੁਣ, ਕਿਉਂਕਿ ਸਾਡੀ ਪਹਿਲੀ ਵਾਰੀ ਬੀਤੀ ਹੈ। ਅਸੀਂ ਤਾਂ ਕਦੀ ਸੋਚਿਆ ਨੀ, ਨਾ ਤਾਂ ਸਾਡੀ ਕੋਈ ਕਿਸੇ ਨਾਲ ਦੁਸ਼ਮਣੀ ਹੈ, ਨਾ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਹਾਂ। ਇਹ ਤਾਂ ਬਸ ਆਊਟ ਆਫ ਦਾ ਬਲੂ ਜਿਵੇਂ ਕਹਿ ਦੋ ਨਾ, ਅਚਾਨਕ ਹੀ ਹੋਇਆ ਸਾਡੇ ਨਾਲ। ਬਸ ਇਹੀ ਹੈ ਕਿ ਬਾਹਰ ਆ ਕੇ ਕੂਲ ਰਹੇ, ਠੰਡੇ ਰਹੇ, ਅਸੀਂ ਮੌਕਾ ਸੰਭਾਲ ਲਿਆ ਬਾਬਾ ਜੀ ਨੇ ਸਾਡੇ ਨਾਲ, ਪੈਨਿਕ ਨਹੀਂ ਕਰਨ ਦਿੱਤਾ ਸਾਨੂੰ ਤੇ ਬਸ ਗੱਡੀਆਂ ਸਾਥ ਦਿੱਤਾ ਤੇ ਬਾਹਰੋਂ ਲਾਈਕ ਡਰਾਈਵਰ ਚੋਂ ਸੜਕ ਤੇ ਸਾਨੂੰ ਪਹੁੰਚਾ ਤਾ ਤਾਂ ਕਿ ਅਸੀਂ ਉਹਨੂੰ ਘਰ ਤੋਂ ਦੂਰ ਕਰ ਸਕਣ।
ਜੀ ਬਿਲਕੁਲ, ਅਗਰ ਡਰਾਈਵ ਵਿੱਚ ਹੁੰਦੀ ਇੰਪੈਕਟ ਬਹੁਤ ਵੱਡਾ ਹੋ ਸਕਦਾ ਸੀ, ਘਰ ਨੂੰ ਬੱਚਿਆਂ ਨੂੰ ਨੁਕਸਾਨ ਡੈਫੀਨੇਟਲੀ ਪਹੁੰਚ ਸਕਦਾ ਸੀ। ਔਰ ਤੁਸੀਂ ਉਸ ਵਕਤ ਜੋ ਹੈ ਸੂਝਬੂਝ ਦੇ ਨਾਲ ਫੈਸਲਾ ਜੋ ਲਿਆ, ਚਾਹੇ ਉਹ 2 ਸੈਕਿੰਡ ਦੇ ਵਿੱਚ ਆਇਆ ਹੋਵੇ, ਲੇਕਿਨ ਉਹ ਬਹੁਤ ਵਧੀਆ ਫੈਸਲਾ ਰਿਹਾ। ਔਰ ਵੀਡੀਓਜ਼ ਵਿੱਚ ਵੀ ਸਭ ਨੇ ਦੇਖਿਆ ਕਿ ਕਿਸ ਤਰੀਕੇ ਨਾਲ ਤੁਸੀਂ ਇੱਕ ਹਿੰਮਤ ਭਰਿਆ ਕੰਮ ਕੀਤਾ, ਉਹਦੇ ਲਈ ਤੁਸੀਂ ਵੀ ਸ਼ਲਾਘਾ ਦੇ ਪਾਤਰ ਹੋ। ਸੋ ਬਹੁਤ ਬਹੁਤ ਧੰਨਵਾਦ ਜਗਮੋਹਨ ਜੀ ਇਸ ਸਾਰੀ ਜਾਣਕਾਰੀ ਵਾਸਤੇ।
ਥੈਂਕ ਯੂ ਜੀ, ਬਹੁਤ ਬਹੁਤ
ਜੀ, ਥੈਂਕ ਯੂ ਜੀ। ਸੋ ਬਿਲਕੁਲ ਜੀ, ਤੁਸੀਂ ਵੀ ਸਾਰੇ ਸੁਰੱਖਿਅਤ ਰਹੋ ਅਤੇ ਆਪਣਿਆਂ ਦਾ ਅਤੇ ਆਪਣਾ ਵੀ ਖਿਆਲ ਰੱਖੋ ਅਤੇ ਜੁੜੇ ਰਹੋ ਤੇ ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ।
ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ SBS ਦੇ ਇਸ ਪੰਜਾਬੀ ਪ੍ਰੋਗਰਾਮ ਦੇ ਵਿੱਚ ਜਿਹੜਾ ਕਿ ਤੁਸੀਂ ਲਾਈਵ ਸੁਣ ਰਹੇ ਹੋ ਮੈਲਬਰਨ ਸਟੂਡੀਓ ਤੋਂ। ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਾ ਹੈ ਔਰ ਹੁਣ ਇੱਕ ਹੋਰ ਜਿਹੜੀ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਵਾਸਤੇ ਜਾ ਰਹੇ ਹਾਂ। ਜਿਵੇਂ ਕਿ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀਗਾ ਖਬਰਾਂ ਦੇ ਵਿੱਚ ਵੀ ਕਿ ਮਹਿੰਗਾਈ ਜਿਹੜੀ ਉਮੀਦੋਂ ਵੱਧ ਹੈ, ਉਸ ਤੋਂ ਨਾ ਸਿਰਫ ਹਾਕਮ ਧਿਰ ਜਿਹੜੀ ਸੱਤਾ ਧਿਰ ਜਿਹੜੀ ਰੂਲਿੰਗ ਪਾਰਟੀ ਆ, ਨਾ ਸਿਰਫ ਉਹ ਪਰੇਸ਼ਾਨ ਹੈ ਬਲਕਿ ਦੂਸਰੀਆਂ ਧਿਰਾਂ ਵੀ ਪਰੇਸ਼ਾਨ ਹੈਗੀਆਂ ਨੇ, ਕਿਉਂਕਿ ਮਹਿੰਗਾਈ ਦਾ ਅਸਰ ਸਭ ਦੀਆਂ ਜੇਬਾਂ ਦੇ ਉੱਤੇ ਪੈ ਰਿਹਾ ਹੈ। ਔਰ ਘਰਾਂ ਦੀਆਂ ਕਿਫਾਇਤੀ ਦਰਾਂ ਦੇ ਬਾਰੇ ਵਿੱਚ ਸੈਨੇਟ ਜਾਂਚ ਦੌਰਾਨ ਕੈਪੀਟਲ ਗੇਨ ਟੈਕਸ ਛੋਟਾਂ ਦੇ ਉੱਤੇ ਤਿੱਖੀ ਬਹਿਸ ਪਿਛਲੇ ਦਿਨਾਂ ਦੇ ਵਿੱਚ ਹੋਈ ਹੈ। ਸਿਆਸਤਦਾਨਾਂ ਦੇ ਆਪਣੇ ਤਰਕ ਹੈ ਔਰ ਜਿਹੜੇ ਐਕਸਪਰਟ ਨੇ ਉਹਨਾਂ ਦੀ ਆਪਣੀਆਂ ਦਲੀਲਾਂ ਹੈਗੀਆਂ ਨੇ। ਕੀ ਕੁਝ ਹੁਣ ਤੱਕ ਦੀਆਂ ਚਰਚਾਵਾਂ ਨੇ, ਕੀ ਕੁਝ ਐਕਸਪਰਟ ਕਹਿੰਦੇ ਨੇ, ਕੀ ਕੁਝ ਸਿਆਸਤਦਾਨ ਕਹਿੰਦੇ ਨੇ, ਇਸ ਸੰਬੰਧੀ ਵਿਸਥਾਰਤ ਰਿਪੋਰਟ ਲੈ ਕੇ ਹਾਜ਼ਰ ਨੇ ਸਾਡੇ ਸੀਨੀਅਰ ਸਾਥੀ MP ਸਿੰਘ। ਆਓ ਸੁਣਦੇ ਹਾਂ ਇਸ ਰਿਪੋਰਟ ਨੂੰ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਤੁਹਾਡੇ ਲਈ ਇੱਕ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਕੈਪੀਟਲ ਗੇਨਸ ਟੈਕਸ ਛੋਟਾਂ ਬਾਰੇ, ਕਿ ਇਹ ਕਿਸ ਵਰਗ ਨੂੰ ਜ਼ਿਆਦਾ ਲਾਭ ਪਹੁੰਚਾ ਰਹੀਆਂ ਹਨ ਅਤੇ ਕਿਸ ਵਰਗ ਵਾਸਤੇ ਇਹ ਕਠੋਰ ਸਾਬਤ ਹੋ ਰਹੀਆਂ ਹਨ। ਘਰਾਂ ਦੀ ਕਿਫਾਇਤੀ ਦਰਾਂ ਬਾਰੇ ਸੈਨੇਟ ਜਾਂਚ ਦੌਰਾਨ ਕਰ ਪ੍ਰਣਾਲੀ ਵਿੱਚ ਤੁਰੰਤ ਸੁਧਾਰ ਦੀ ਮੰਗ ਸੁਣੀ ਗਈ ਹੈ। ਵਕੀਲਾਂ ਅਤੇ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਪੂੰਜੀ ਲਾਭ ਕਰ ਕੈਪੀਟਲ ਗੇਨਸ ਟੈਕਸ ਜਾਂ CGT ਛੋਟਾਂ ਅਮੀਰ ਨਿਵੇਸ਼ਕਾਂ ਨੂੰ ਫਾਇਦਾ ਪਹੁੰਚਾ ਰਹੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਜਾਇਦਾਦ ਬਾਜ਼ਾਰ ਵਿੱਚੋਂ ਬਾਹਰ ਤੱਕ ਰਹੀਆਂ ਹਨ। ਆਸਟ੍ਰੇਲੀਅਨ ਕੌਂਸਲ ਆਫ ਟ੍ਰੇਡ ਯੂਨੀਅਨਸ ਦਾ ਕਹਿਣਾ ਹੈ ਕਿ ਇਹ ਕਰ ਛੋਟਾਂ ਘਟਾਉਣ ਨਾਲ ਘਰ ਮਾਲਕੀ ਦਰ ਵਿੱਚ 4% ਤੱਕ ਵਾਧਾ ਹੋ ਸਕਦਾ ਹੈ। ਗੈਟਮ ਇੰਸਟੀਚਿਊਟ ਦੇ ਮੁਤਾਬਕ ਇਸ ਦਾ ਸਭ ਤੋਂ ਵੱਡਾ ਲਾਭ ਫੈਡਰਲ ਬਜਟ ਨੂੰ ਹੋਵੇਗਾ, ਜਿਸ ਨੂੰ $6.5 ਬਿਲੀਅਨ ਦਾ ਵਾਧੂ ਫਾਇਦਾ ਹੋ ਸਕਦਾ ਹੈ ਜੋ ਸਰਕਾਰੀ ਰਿਹਾਇਸ਼ ਅਤੇ ਸੰਘਰਸ਼ ਕਰ ਰਹੇ ਕਿਰਾਏਦਾਰਾਂ ਦੀ ਮਦਦ ਲਈ ਵਰਤਿਆ ਜਾ ਸਕਦਾ ਹੈ। ਲੋ ਇਸ ਬਾਰੇ ਵਿਸਥਾਰਤ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ। ਉੱਨੀ ਤੋਂ ਜੌਨ ਹੋਵਰਡ ਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ 50% ਪੂੰਜੀ ਲਾਭ ਕਰ ਛੋਟ ਦੇ ਤਹਿਤ 1 ਸਾਲ ਤੋਂ ਵੱਧ ਸਮੇਂ ਲਈ ਰੱਖੀ ਨਿਵੇਸ਼ ਜਾਇਦਾਦ ਉੱਤੇ ਹੋਏ ਨਫੇ ਦਾ ਸਿਰਫ ਅੱਧਾ ਹਿੱਸਾ ਹੀ ਕਰ ਯੋਗ ਹੁੰਦਾ ਹੈ, ਟੈਕਸ ਯੋਗ ਹੁੰਦਾ ਹੈ। 25 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਹੁਣ ਇਸ ਕਰ ਛੋਟ ਦੀ ਸੈਨੇਟ ਪੱਧਰ 'ਤੇ ਜਾਂਚ ਹੋ ਰਹੀ ਹੈ। ਸਾਬਕਾ ਯੂਨੀਅਨ ਆਗੂ ਬਿਲ ਖੈਲੀ ਨੇ ਜਾਂਚ ਦੌਰਾਨ ਕਿਹਾ ਕਿ ਪੂੰਜੀ ਲਾਭ ਕਰ ਛੋਟ ਘਟਾਉਣਾ ਜ਼ਰੂਰੀ ਹੈ। ਉਹ ਇਸ ਪ੍ਰਣਾਲੀ ਨੂੰ ਨੌਜਵਾਨਾਂ ਲਈ ਕਠੋਰ ਕਰਾਰ ਦਿੰਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਅਗਲੀ ਪੀੜ੍ਹੀ ਵਿਚਕਾਰ ਦੂਰੀ ਹੁਣ ਟੁੱਟਣ ਦੀ ਕਗਾਰ ਉੱਤੇ ਹੈ।
Oh, I need the parliament of this country unequivocally to stand up and say they're on the side of young people, because that is the source of the frustration, that is the source of the alienation, because young people do not believe you're on their side. And where do they go? They go where they always go. They go to extremity, they go to parties of hate, they go to the parties of division. And it is not just a bad thing for the Liberal Party, it's actually a bad thing for this country.
ਮਿਸਟਰ ਕੈਲਟੀ ਦੀ ਮੁੱਖ ਦਲੀਲ ਮਜ਼ਦੂਰੀ ਅਤੇ ਪੂੰਜੀ ਉੱਤੇ ਲੱਗਣ ਵਾਲੇ ਕਰ ਵਿਚਕਾਰ ਫਰਕ ਬਾਰੇ ਹੈ। ਸਧਾਰਨ ਭਾਸ਼ਾ ਵਿੱਚ ਕਹੀਏ ਤਾਂ ਮਜ਼ਦੂਰੀ ਉਹ ਆਮਦਨ ਹੈ ਜੋ ਕੰਮ ਕਰਕੇ ਮਿਲਦੀ ਹੈ, ਜਦਕਿ ਪੂੰਜੀ ਉਹ ਨਫ਼ਾ ਹੈ ਜੋ ਜਾਇਦਾਦ ਜਾਂ ਸ਼ੇਅਰ ਵਰਗੀਆਂ ਸੰਪਤੀਆਂ ਦੀ ਕੀਮਤ ਵਧਣ ਨਾਲ ਹੁੰਦਾ ਹੈ। ਉਹ ਕਹਿੰਦੇ ਹਨ ਕਿ ਜਿੱਥੇ ਇੱਕ ਅਮੀਰ ਨਿਵੇਸ਼ਕ ਸਿਰਫ 23% ਕਰ ਭਰ ਸਕਦਾ ਹੈ, ਉੱਥੇ ਇੱਕ ਨੌਜਵਾਨ ਕਰਮਚਾਰੀ ਆਪਣੀ ਆਮਦਨ ਉੱਤੇ 48-60% ਤੱਕ ਪ੍ਰਭਾਵਸ਼ਾਲੀ ਟੈਕਸ ਦਰ ਦਾ ਸਾਹਮਣਾ ਕਰਦਾ ਹੈ।
I'm a young person. My effective marginal tax is 48-60%. So you ask me the two questions. Is this fair? Is this capital gains tax discount fair? Well, if I'm paying tax at 23% and I'm rich, they're hardly fair compared with a young person paying an effective total marginal tax rate of 48-60%. That's not fair. It is simply not fair.
ਵਿੱਤੀ ਮਾਹਰ ਐਲਨ ਕੋਲੀਅਰ ਕਹਿੰਦੇ ਹਨ ਕਿ ਡੇਟਾ ਦਿਖਾਉਂਦਾ ਹੈ ਕਿ ਬਾਜ਼ਾਰ ਕਦੋਂ ਬੇਕਾਬੂ ਹੋਇਆ। 2000 ਵਿੱਚ ਜਦੋਂ ਇਹ ਕਰ ਛੋਟਾਂ ਲਾਗੂ ਹੋਈਆਂ, ਉਸ ਤੋਂ ਬਾਅਦ ਘਰਾਂ ਦੀਆਂ ਕੀਮਤਾਂ ਆਮਦਨ ਨਾਲੋਂ ਦੁੱਗਣੀ ਰਫ਼ਤਾਰ ਨਾਲ ਵਧਣ ਲੱਗੀਆਂ। ਉਹ ਕਹਿੰਦੇ ਹਨ ਕਿ ਇਸ ਕਰ ਛੋਟ ਨੇ ਨਿਵੇਸ਼ਕਾਂ ਨੂੰ ਨੌਜਵਾਨ ਪਰਿਵਾਰਾਂ ਨਾਲੋਂ ਵੱਧ ਬੋਲੀ ਲਗਾਉਣ ਦੀ ਤਾਕਤ ਦਿੱਤੀ। ਕਰ ਬਦਲਾਅ ਤੋਂ 6 ਮਹੀਨੇ ਬਾਅਦ global.com ਦਾ ਬੁਲਬੁਲਾ ਫਟ ਗਿਆ। ਸ਼ੇਅਰ ਬਾਜ਼ਾਰ ਅਸਥਿਰ ਦਿਖਾਈ ਦੇਣ ਲੱਗਾ ਤਾਂ ਨਿਵੇਸ਼ਕਾਂ ਨੇ ਕਰ ਛੋਟ ਦਾ ਲਾਭ ਉਠਾ ਕੇ ਜਾਇਦਾਦ ਵਿੱਚ ਵੱਡੀ ਨਿਵੇਸ਼ ਕਰਨੀ ਸ਼ੁਰੂ ਕਰ ਦਿੱਤੀ।
I think it certainly increased demand for property and probably more importantly increased what investors were prepared to pay for property. So it increased the amount of money that that investors were prepared to bid at auctions.
Australian Council of Trade Unions hun punji labh kar chhot ton padawar katawn di mang kar rahi hai. ACTU ਪ੍ਰਧਾਨ ਮਿਸ਼ਲ ਓਨੀਅਲ ਨੇ ਕਿਹਾ ਹੈ ਕਿ 50% ਛੂਟ ਲਾਗੂ ਹੋਣ ਤੋਂ ਬਾਅਦ 25 ਸਾਲਾਂ ਵਿੱਚ ਕਰਾਂ ਦੀ ਕੀਮਤ ਔਸਤ ਆਮਦਨ ਦੇ 6 ਗੁਣਾ ਤੋਂ ਵੱਧ ਕੇ 11 ਗੁਣਾ ਹੋ ਗਈ ਹੈ। ਉਹਨਾਂ ਦੇ ਅਨੁਸਾਰ ਕਰ ਸੁਧਾਰ ਨਾਲ ਕਰ ਮਾਲਕੀ ਦਰ ਵਿੱਚ 4% ਤੱਕ ਵਾਧਾ ਹੋ ਸਕਦਾ ਹੈ। ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਮੌਜੂਦਾ ਕਰ ਛੋਟ ਸਿਰਫ ਇੱਕ ਨਿਵੇਸ਼ ਜਾਇਦਾਦ ਤੱਕ ਸੀਮਤ ਕੀਤੀ ਜਾਵੇ, ਨੈਗੇਟਿਵ ਗੇਅਰਿੰਗ ਖਤਮ ਕੀਤੀ ਜਾਵੇ ਅਤੇ ਹੋਰ ਸਾਰਿਆਂ ਲਈ ਪੂੰਜੀ ਲਾਭ ਕਰ ਛੋਟ 50 ਤੋਂ ਘਟਾ ਕੇ 25% ਕੀਤੀ ਜਾਵੇ।
Senators, this is why we're recommending limiting current tax arrangements to just one investment property and ending negative gearing and reducing the capital gains tax discount to 25% for all others. This is going to help more renters become home buyers, and it's going to reduce the really unfair advantage that we see for professional landlords. And recent research that we quote in our submission models a similar policy suggesting home ownership could rise by up to 4% from this change. Our proposal is targeted, it's fair, and it focuses on restoring the principle that the tax system should support homes for people, not speculation for profit.
Gatam Institute de Brandon Cortes kehnde han ke 50 ਫੀਸਦੀ ਛੂਟ ਬਹੁਤ ਵੱਧ ਹੈ ਅਤੇ ਇਸ ਨੂੰ 25 ਫੀਸਦੀ ਤੱਕ ਕੀਤਾ ਜਾਣਾ ਚਾਹੀਦਾ ਹੈ। ਉਹ ਕਹਿੰਦੇ ਹਨ ਕਿ ਇਸ ਨਾਲ ਹਰ ਸਾਲ ਫੈਡਰਲ ਬਜਟ ਨੂੰ 6.5 ਬਿਲੀਅਨ ਡਾਲਰ ਮਿਲ ਸਕਦੇ ਹਨ। ਇਹ ਰਕਮ ਬਜਟ ਮਜ਼ਬੂਤ ਕਰਨ, ਹੋਰ ਹਾਨੀਕਾਰਕ ਕਰਾਂ ਨੂੰ ਘਟਾਉਣ ਜਾਂ ਘੱਟ ਆਮਦਨ ਵਾਲੇ ਕਿਰਾਏਦਾਰਾਂ ਅਤੇ ਸਮਾਜਿਕ ਰਿਹਾਇਸ਼ ਲਈ ਵਰਤੀ ਜਾ ਸਕਦੀ ਹੈ।
What's clear from our research is that the existing discount of 50% is too high on capital gains that are held for more than 1 year. We recommend it should be reduced to 25%. That would raise $6.5 billion a year for the federal budget and better balance these competing objectives that I've outlined. But the dominant rationale for this reform is the economic and budgetary benefits, money that could be used to either shore up the budget, reduce other more economically harmful taxes, and lower the tax burden on younger Australians, or pay for more support for low-income renters, whether through boosting rent assistance or social housing.
Daniel Hooper ਵਰਗੇ ਲੋਕਾਂ ਲਈ ਇਹ ਸਿਰਫ ਅੰਕੜਿਆਂ ਦੀ ਗੱਲ ਨਹੀਂ, ਜੀਵਨ ਮੌਤ ਦਾ ਮਸਲਾ ਹੈ। ਉਹਨਾਂ ਨੇ ਜਾਂਚ ਨੂੰ ਦੱਸਿਆ ਕਿ ਪੂਰਾ ਸਮਾਂ ਕੰਮ ਕਰਨ ਦੇ ਬਾਵਜੂਦ ਮਾਲਕ ਵੱਲੋਂ ਲੀਜ਼ ਨਵੀਨੀਕਰਨ ਨਾ ਕਰਨ ਕਾਰਨ ਉਹ ਬੇਘਰ ਹੋ ਗਏ। ਉਹਨਾਂ ਨੇ 60 ਤੋਂ ਵੱਧ ਘਰਾਂ ਲਈ ਅਰਜ਼ੀਆਂ ਦਿੱਤੀਆਂ, ਪਰ ਹਰ ਥਾਂ ਕਾਫੀ ਮੁਕਾਬਲਾ ਸੀ, ਖਾਸ ਕਰਕੇ ਪੋਰਟ ਮੁਕਵਾਰੀ ਖੇਤਰ ਵਿੱਚ ਜਿੱਥੇ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ।
After 5 years, nearly 6 years, we were told that he wasn't going to renew the lease. I ended up homeless at like 45 years old, still trying to work. You know, in that time, I had applied for over 60 houses. I still worked full time. I look, you know, going through 60 houses, taking the time out to look at them and do the applications, doing all that. Just to be, you know, because each showing, there was probably a dozen people looking to rent as well. Because, you know, the Port Macquarie area, it is growing and quite quickly.
ਪੂੰਜੀ ਲਾਭ ਕਰ ਬਾਰੇ ਸੈਨਲ ਜਾਂਚ ਬੁੱਧਵਾਰ ਨੂੰ ਸਮਾਪਤ ਹੋ ਰਹੀ ਹੈ ਅਤੇ ਹੁਣ ਇਸ ਦਾ ਧਿਆਨ ਆਸਟ੍ਰੇਲੀਆ ਵਿੱਚ ਵੱਧ ਰਹੀ ਆਮਦਨ ਅਤੇ ਦੌਲਤ ਅਸਮਾਨਤਾ ਵੱਲ ਮੋੜਿਆ ਜਾਵੇਗਾ। ਇਸ ਮੌਕੇ ਖਜ਼ਾਨਾ ਮੰਤਰੀ ਜਿਮ ਚਾਮਰਸ ਨੇ ਆਉਣ ਵਾਲੇ ਮਈ ਬਜਟ ਵਿੱਚ ਪੂੰਜੀ ਲਾਭ ਕਰ ਸੁਧਾਰ ਨੂੰ ਨਕਾਰਿਆ ਨਹੀਂ ਹੈ। ਦੋਸਤੋ, SBS ਨਿਊਜ਼ ਲਈ ਬਿਰਾਨਾ ਚਾਰਲਸ ਵੱਲੋਂ ਤਿਆਰ ਕੀਤੀ ਗਈ ਇਹ ਰਿਪੋਰਟ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਜ਼ਰੂਰ ਸਾਂਝ ਪਾਇਓ ਈਮੇਲ ਕਰਦੇ ਹੋਏ punjabi.program@sbs.com.au ਤੇ। ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ ਵੱਖ ਪੇਸ਼ਕਾਰੀਆਂ ਵੱਖ ਵੱਖ ਵੰਨਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ SBS ਪੰਜਾਬੀ ਦੇ ਇੰਸਟਾਗ੍ਰਾਮ ਪੇਜ 'ਤੇ ਜਾ ਕੇ ਸਾਰੀਆਂ ਤੁਸੀਂ ਉੱਥੋਂ ਗਾਹੇ ਬਗਾਹੇ ਪੜ੍ਹ ਸਕਦੇ ਹੋ, ਵੇਖ ਸਕਦੇ ਹੋ, ਸੁਣ ਸਕਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਜਾਂਦੇ ਜਾਂਦੇ ਤੁਹਾਨੂੰ ਛੱਡਦੇ ਜਾਂਦੇ ਹਾਂ ਦਿਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਗੀਤ ਦੇ ਨਾਲ। ਰੱਬ ਰੱਖਾ, ਸ਼ਬਾ ਖੈਰ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।